ਇੱਕਦਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਦੇਵਾ ਸਤਨਾਮ ਗੁਰ ਅੰਮ੍ਰਿਤ ਯਾਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਏ ਭਜੂਨੀ ਤੇਗ ਬਹਾਦੁਰ ਰਾਈ ਸਹਿ ਪੰਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਤੁਮਰੀ ਮਹਿਮਾ ਅਪ੍ਰਿਅ ਪਾਰਾ ਜਾ ਕਲ ਹੁਣ ਕਿਨਹੋਂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਯਾਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਿਵਤ ਕਰ ਸਿਵਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸੋ ਪਹੁ ਟਲ ਗੁਰੂ ਸੇਵੀ ਹੈ ਨਿਤ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨਵੇ ਸਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ ਬੌੜ ਜਨਮ ਨਾਇਆ ਵਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਪਰਪੁਰ ਲੀਣਾ ਘਾਟ ਘਾਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨਵੇ ਸਕਲੰਦਰ ਘਟ ਹੀ ਤੀਰਥ ਨਾਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਸ੍ਰੀ ਗੁਰਦੁਆਰਾ ਸਾਹਿਬ ਸਤਿਗੁਰੂ ਦਾ ਪਾਵਨ ਇਤਿਹਾਸ ਸਿੰਘ ਸਾਹਿਬ ਬਾਬਾ ਹਰਦੀਪ ਸਿੰਘ ਜੀ ਗਿਆਨੀ ਸਾਹਿਬ ਹੋਰਾਂ ਦੇ ਕੋਲੋਂ ਸਰਵਣ ਕੀਤਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਭਾਣਾ ਮੰਨਣ ਵਾਲੇ ਸਿੱਖ ਉਹਨਾਂ ਦੀ ਸ਼ੋਭਾ ਨੂੰ ਪ੍ਰਗਟ ਕਰਨ ਵਾਸਤੇ ਗੁਰਮੁਖ ਨਾਮੇ ਸਿੱਖ ਦੀ ਸ਼ੰਕਾ ਨੂੰ ਮੇਟਣ ਦੇ ਲਈ ਜੋ ਬਾਣੀ ਵਿੱਚ ਸ਼ਬਦ ਕਹੇ ਸਨ ਕਿ ਭਾਣੇ ਦੇਵੜ ਹੋਰ ਦਾਤ ਨਾਹੀਂ ਭਾਣਾ ਕਿਸੇ ਬਣਾਏ ਦਾ ਗੁਰਮੁਖ ਤੇਰਾ ਭਾਣਾ ਭਾਵ ਹੈ ਕਿ ਗੁਰਮੁਖ ਭਾਣੇ ਵਿੱਚ ਰਹਿੰਦੇ ਹੈ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਇਹ ਉਸ ਭਾਣਾ ਮੰਨਣ ਦੀ ਸਾਖੀ ਆਪ ਜੀ ਨੇ ਅਮੋਲਕ ਰਸਨਾ ਤੋਂ ਸਰਵਣ ਕੀਤੀ ਹੈ ਸੋ ਆਓ ਜੋ ਬਾਕੀ ਦਾ ਸਮਾਂ ਇਸ ਪ੍ਰਕਾਰ ਦੀ ਤਰਤੀਬ ਬਣੀ ਹੋਈ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦੇ ਵਿੱਚੋਂ 795 ਅੰਗ ਤੇ ਬਿਲਾਵਲ ਰਾਗ ਦਾ ਦੂਸਰਾ ਸ਼ਬਦ ਸ਼ੁਰੂ ਹੋ ਰਿਹਾ ਹੈ ਆਓ ਸਤਿਗੁਰੂ ਬਖਸ਼ਿਸ਼ ਕਰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਗੁਰੂ ਨਾਨਕ ਦਾ ਇਹ ਅੰਮ੍ਰਿਤ ਬਚਨ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ ਗੁਰੂ ਦੀ ਰਸਨਾ ਤੇ ਅੰਮ੍ਰਿਤ ਹੈ ਗੁਰੂ ਦੇ ਹਿਰਦੇ ਵਿੱਚ ਅੰਮ੍ਰਿਤ ਹੈ ਗੁਰੂ ਦੇ ਨੇਤਰਾਂ ਵਿੱਚ ਅੰਮ੍ਰਿਤ ਹੈ ਸਤਿਗੁਰੂ ਆਪ ਅੰਮ੍ਰਿਤ ਸਰੂਪ ਹਨ ਸਤਿਗੁਰੂ ਦੀ ਰਸਨਾ ਤੋਂ ਜੋ ਬੋਲਿਆ ਗਿਆ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਕਿਉਂਕਿ ਗੁਰੂ ਦੀ ਰਸਨਾ ਤੋਂ ਜੋ ਬਾਣੀ ਆਈ ਹੈ ਇਸ ਨੂੰ ਅੰਮ੍ਰਿਤ ਬਾਣੀ ਕਿਹਾ ਜਾਂਦਾ ਹੈ। ਅੰਮ੍ਰਿਤ ਬਾਣ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨਮੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਆਤਮਾ ਦੇ ਬੋਧ ਵਾਸਤੇ, ਇਹ ਤਰਤੀਬ ਬਣਾਈ ਹੈ ਗੁਰੂ ਨਾਨਕ ਦੇ ਘਰ ਵਿੱਚ ਕਿ ਜਿਸਨੇ ਆਤਮਾ ਦਾ ਬੋਧ ਪ੍ਰਾਪਤ ਕਰਨਾ ਹੈ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਜਿਨ੍ਹਾਂ ਨੇ ਪਛਾਣਨਾ ਨਾ ਆਪਣਾ ਮੂਲ ਪਛਾਣ, ਉਹਨਾਂ ਦੇ ਵਾਸਤੇ ਸਾਧ ਸੰਗੀ ਪਹਿਲਾ ਬੋਧ ਜਿਹੜਾ ਉਹ ਬਾਣੀ ਦੇ ਪਾਠ ਦਾ ਬੋਧ ਕਹਿੰਦੇ, ਉਹਨੂੰ ਕਹਿੰਦੇ ਪਾਠ ਬੋਧ, ਪਾਠ ਦਾ ਸ਼ੁੱਧ ਉਚਾਰਨ ਜਿਹਦੇ ਵਿੱਚ ਤਿੰਨ ਚਾਰ ਗੱਲਾਂ ਆਉਂਦੀਆਂ, ਵਿਸਰਾਮ ਭੇਦ, ਉਚਾਰਨ ਭੇਦ, ਜਮ ਕੀ ਕਿਸ ਥਾਂ ਤੇ ਹੈ, ਅਰਧ ਵਿਸਰਾਮ ਕਿੱਥੇ ਹੈ, ਕਿਵੇਂ ਉਚਾਰਨ ਕਰਨਾ, ਐਸੇ ਭੇਦ ਪਾਠ ਬੋਧ ਵਿੱਚ ਆਉਣਗੇ। ਜੇ ਪਾਠ ਦਾ ਬੋਧ ਨਹੀਂ, ਪਾਠ ਸ਼ੁੱਧ ਨਹੀਂ ਤਾਂ ਅਰਥ ਸ਼ੁੱਧ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਤਰਤੀਬ ਵਿਗੜ ਗਈ। ਦੂਸਰੇ ਨੰਬਰ ਤੇ ਸਾਧ ਸੰਗੀ ਜਦੋਂ ਪਾਠ ਬੋਧ ਹੋ ਜਾਵੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਪਾਠ ਦੀ ਪ੍ਰੇਰਣਾ ਦਿੱਤੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਣਾ ਅੰਮ੍ਰਿਤ ਵਚਨ ਹੈ ਕਿ ਪਾਠ ਕਰੇ ਹੋਏ ਹੈ ਪੁੰਨ ਮਹਾਨਾ। ਹੇ ਗੁਰਸਿੱਖੋ, ਪਾਠ ਕਰਨ ਦੇ ਨਾਲ ਗੁਰਬਾਣੀ ਦੇ ਵਿੱਚੋਂ ਪੁੰਨਾਂ ਚ ਵਾਧਾ ਤਾਂ ਹੋਏਗਾ, ਮਹਾਨ ਪੁੰਨ, ਕੱਲ ਮੈਂ ਇਹੋ ਪੁੰਨ ਸਾਰਿਆਂ ਤੋਂ ਵੱਡਾ ਪੁੰਨ ਹੈ, ਬਾਣੀ ਦੁਆਰਾ ਗੁਣ ਗਾਉਣੇ, ਕੀਰਤਨ ਹੈ ਜਾਂ ਕਥਾ ਹੈ ਜਾਂ ਬਾਣੀ ਦਾ ਉਚਾਰਨ ਹੈ, ਪਾਠ ਕਰਨਾ। ਪਾਠ ਕਰੇ ਹੋਏ ਹੈ ਪੁੰਨ ਮਹਾਨਾ, ਕਈ ਕੋਟ ਜਗ ਫਲਾ ਸੁਣ ਗਾਵਨ ਹਾਰੇ ਰਾਮ। ਪੁੰਨ ਫਲ ਤਾਂ ਵਧਣਗੇ, ਪੁੰਨਾਂ ਚ ਵਾਧਾ ਹੋਏਗਾ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਬਾਣੀ ਦਾ ਪਾਠ ਕਰਦਿਆਂ ਕਰਦਿਆਂ ਗਿਆਨ ਵਿੱਚ ਵਾਧਾ ਨਹੀਂ ਹੋਏਗਾ। ਪੁੰਨਾਂ ਵਿੱਚ ਵਾਧਾ ਪਾਠ ਕਰੇਗਾ, ਗਿਆਨ ਵਿੱਚ ਵਾਧਾ ਗੁਰਬਾਣੀ ਦੇ ਅਰਥ ਕਰਨਗੇ। ਇਸ ਕਰਕੇ ਤਰਤੀਬ ਬਣਾਈ ਕਿ ਪਹਿਲਾਂ ਪਾਠ ਬੋਧ, ਫਿਰ ਸਾਧ ਸੰਗੀ ਅਰਥ ਬੋਧ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪ੍ਰਗਟ ਇਹ ਹੈ ਹਮਾਰੀ ਕਾਂਸੀ ਇਹੋ ਜਿਹੇ ਬਚਨ ਕਹਿ ਕੇ, ਪੜ੍ਹ ਇਹਾਂ ਢੋਰ ਮਤਰਾਸੀ ਪਸ਼ੂ ਬੈਲ ਬੁੱਧੀ ਵਾਲੇ ਵੀ ਪੜ੍ਹ ਕੇ ਵਿਦਵਾਨ ਬਣਨ, ਐਸੀ ਕਾਂਸੀ ਉੱਤਰ ਕਾਂਸੀ ਦੇ ਮੁਕਾਬਲੇ ਸਾਧ ਸੰਗੀ ਰਚ ਦਿੱਤੀ ਹੈ ਪੰਜਾਬ ਦੀ ਧਰਤੀ ਵਿੱਚ, ਮਾਲਵੇ ਦੀ ਧਰਤੀ ਵਿੱਚ। ਦਮਦਮਾ ਸਾਹਿਬ ਸਤਿਗੁਰੂ ਮਹਾਰਾਜ ਨੇ ਇਹ ਵਿਦਿਆ ਦਾ ਸੋਮਾ ਜਿੱਥੇ ਜਾਰੀ ਕੀਤਾ ਹੈ ਉੱਥੇ ਦੋਨੇ ਗੱਲਾਂ ਹੀ ਸਾਧ ਸੰਗੀ ਕਰਾਈਆਂ, ਪਾਠ ਦਾ ਬੋਧ ਵੀ ਕਰਾਇਆ ਤੇ ਅਰਥ ਦਾ ਬੋਧ ਵੀ ਕਰਾਇਆ, ਤੇ ਨਾਲ ਹੀ ਸਤਿਗੁਰੂ ਮਹਾਰਾਜ ਨੇ 40 ਸਿੰਘਾਂ ਨੂੰ ਸਾਧ ਸੰਗੀ 48 ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਤਮ ਬੋਧ ਵੀ ਕਰਾਇਆ, ਕਿਉਂਕਿ ਅਰਥ ਬੋਧ ਤੋਂ ਬਾਅਦ ਫਿਰ ਆਤਮ ਬੋਧ ਹੋਣ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਮੰਨਣ ਵਾਲਾ ਹੋਵੇ। ਬਾਣੀ ਜਿਹੜੀ ਨਿਰਾ ਸਾਧ ਸੰਗੀ ਰਸਮਾ ਨਹੀਂ ਹੈਗਾ ਵੀ ਕੀਰਤਨ ਹੋ ਗਿਆ, ਕਥਾ ਹੋ ਗਈ, ਭੋਗ ਪੈ ਗਿਆ ਜੀ, ਚਲੋ, ਐਸੀ ਬਾਤ ਨਹੀਂ ਹੈ। ਜੀਵਨ ਦੇ ਵਿੱਚ ਤਬਦੀਲੀ ਤਾਂ ਆਏਗੀ ਜੇ ਸਾਡੇ ਖਿਆਲਾਂ ਚ ਤਬਦੀਲੀ ਆਏਗੀ। ਖਿਆਲਾਂ ਨੂੰ ਤਬਦੀਲ ਕਰਨਾ, ਜਿਹੜੇ ਪ੍ਰਪੱਕ ਖਿਆਲ ਨੇ, ਸੰਸਕਾਰ ਪੱਕੇ ਹੋਏ ਨੇ, ਇਹ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਇਹ ਕੇਵਲ ਸਮਰੱਥਾ ਗੁਰੂ ਨਾਨਕ ਦੀ ਹੈ ਕਿ ਕਲਯੁਗੀ ਜੀਵਾਂ ਦੇ ਇਹੋ ਜਿਹੇ ਪੱਕੇ ਹੋਏ ਵਿਸ਼ੇ ਵਿਕਾਰਾਂ ਦੇ ਸੰਸਕਾਰਾਂ ਨੂੰ ਬਦਲ ਦੇਣਾ, ਤੇ ਉਹਨਾਂ ਖਿਆਲਾਂ ਨੂੰ ਬਦਲਣਾ ਗੁਰਬਾਣੀ ਦੇ ਅਰਥਾਂ ਦੇ ਨਾਲ, ਜਦੋਂ ਗੁਰੂ ਦੀ ਗੱਲ ਸਮਝ ਆ ਜਾਏਗੀ। ਸੋ ਆਓ, ਸਤਿਗੁਰੂ ਬਖਸ਼ਿਸ਼ ਕਰਨ, ਅੰਮ੍ਰਿਤ ਵਚਨ ਸਤਿਗੁਰੂ ਦਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰੂ ਦੇ ਬਚਨ ਹੀ ਸਤਿਗੁਰੂ ਹਨ, ਔਰ ਇਹਨਾਂ ਦੇ ਵਿੱਚ ਹੀ ਸਾਡਾ ਪੱਧਰਾ ਮੁਕਤੀ ਦਾ ਰਸਤਾ ਲੁਕਿਆ ਹੋਇਆ ਹੈ। ਪੱਧਰ ਮੁਕਤ ਜਨਾਬ ਹੈ, ਪੱਧਰਾ ਮੁਕਤੀ ਦਾ ਰਸਤਾ ਹੈ। ਆਓ, ਮਨਵਿਰਤੀਆਂ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ, ਸੁਣਨਾ ਕਰੋ ਜੀ।
ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਪਰਮ ਪਵਿੱਤਰ ਸਿੱਖਿਆ ਦਿੱਤੀ ਹੈ, ਕਹਿੰਦੇ ਜਿਹੜਾ ਮਨ ਹੈ ਇਹ ਮੰਦਰ ਦੀ ਨਿਆਈ ਹੈ। ਸਾਧ ਸੰਗੀ ਮੰਦਰ ਘਰ ਨੂੰ ਕਹਿੰਦੇ ਹੈ, ਤੇ ਘਰ ਦੇ ਵਿੱਚ ਅਨੇਕਾਂ ਵਸਤੂਆਂ ਹੁੰਦੀਆਂ ਨੇ, ਘਰ ਦੇ ਵਿੱਚ ਬੇਅੰਤੀ ਸਮਾਨ ਹੁੰਦਾ ਹੈ। ਇਸੇ ਤਰ੍ਹਾਂ ਮਨ ਦੇ ਅੰਦਰ ਜਨਮਾਂ ਜਨਮਾਤਰਾਂ ਦਾ ਸਮਾਨ ਇਕੱਠਾ ਹੋਇਆ ਹੈ। ਮੰਦਰ ਦੀ ਨਿਆਈਆਂ ਬਹੁਤ ਹੀ ਸਮਾਨ ਇਕੱਠਾ ਕਰੀ ਫਿਰਦਾ ਹੈ, ਸੰਸਕਾਰਾਂ ਦਾ, ਇਸ ਲਈ ਮਨ ਮੰਦਰ। ਤੇ ਤਨ ਵੇਸ਼ ਕਲੰਦਰ, ਤਨ ਦੇ ਉੱਤੇ ਜਿਹੜਾ ਸਾਧ ਸਿੰਘ ਜੀ ਵੇਸ਼ ਲਿਬਾਸ ਫਕੀਰੀ ਦਾ ਧਾਰਨ ਕੀਤਾ ਹੈ, ਇਹ ਕਲੰਦਰੀ ਵੇਸ਼ ਹੈ। ਤੇ ਘਰ ਦੇ ਵਿੱਚ ਅਤੀਤ ਜੀ ਦੇ ਚਨਾਵਾ, ਇੰਨੀ ਕੁ ਗੱਲ ਦੇ ਨਾਲ ਸਾਧ ਸਿੰਘ ਜੀ ਗੱਲ ਖੁੱਲਣ ਨਹੀਂ ਲੱਗੀ। ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਮਨ ਨੂੰ ਮੰਦਰ ਕਹਿੰਦੇ ਹੈ, ਉੱਥੇ ਗੁਰਬਾਣੀ ਦੇ ਅੰਦਰ ਭਾਈ ਤਨ ਮੰਦਰ ਹੈ। ਹਰ ਜੀ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ, ਤਨ ਹੈ ਜਿਹੜਾ ਇਹ ਸਾਧ ਸਿੰਘ ਜੀ, ਮਨ ਕੋਠਾ ਤਨ ਛੱਤ, ਮੰਦਰ ਦੀ ਨਿਆਈ ਆਹ ਸਾਡਾ ਸਰੀਰ ਹੈ। ਤੇ ਮੰਦਰ ਉਹਨੂੰ ਕਹਿੰਦੇ ਆ ਜਿਹੜਾ ਪੂਜਣ ਯੋਗ ਅਸਥਾਨ ਹੋਵੇ। ਜਿਸ ਸਥਾਨ ਤੇ ਕਿਸੇ ਦੇਵਤੇ ਦੀ ਪੂਜਾ ਹੁੰਦੀ ਹੈ, ਭਗਵਾਨ ਦੀ ਪੂਜਾ ਹੁੰਦੀ ਹੈ, ਜਿੱਥੇ ਦੇਵਤੇ ਦੀ ਪੂਜਾ ਹੁੰਦੀ ਹੈ ਦੇਵ ਮੰਦਰ, ਠਾਕਰ ਦੀ ਪੂਜਾ ਹੁੰਦੀ ਹੈ ਠਾਕਰ ਮੰਦਰ, ਸੇਵਾ ਦੀ ਪੂਜਾ ਹੁੰਦੀ ਹੈ ਸਿਵ ਦੁਆਲਾ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ, ਇਹ ਜਿਹੜਾ ਤਨ ਹੈ ਨਾ, ਮੰਦਰ ਦੀ ਨਿਆਈ ਹੈ, ਬਹੁਤੇ ਹੀ ਪੂਜਣ ਯੋਗ ਹੈ। ਮੰਦਰ ਜੀ ਨੂੰ ਪ੍ਰਾਪਤ ਹੋਇਆ ਹੋਵੇ, ਪੁਜਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੰਦਰ ਦੇ ਅੰਦਰ ਕੋਈ ਗੰਦੀ ਚੀਜ਼ ਨਾ ਰੱਖੇ। ਉਹ ਮੰਦਰ ਕਾਹਦਾ ਜਿਹਦੇ ਸਾਧ ਸਿੰਘ ਜੀ ਕੋਈ ਮਾਸ ਸ਼ਰਾਬ ਰੱਖ ਬੈਠੇ, ਕਿਆ ਉਹ ਮੰਦਰ ਕਹਾਂਗੇ? ਉਸਨੂੰ ਸ਼ਰਾਬ ਪਈ ਹੋਵੇ, ਮੀਟ ਰਿਝਦਾ ਹੋਵੇ, ਫਿਰ ਹੁਣ ਕਹਾਂਗੇ ਵੀ ਮੰਦਰ ਹੈ ਇਹ? ਇਹ ਜਿਹੜਾ ਸਰੀਰ ਹੈ ਮੰਦਰ ਹੈ ਸਾਧ ਸਿੰਘ ਜੀ, ਪਰਮੇਸ਼ਰ ਦਾ ਬਹੁਤੇ ਹੀ ਪਵਿੱਤਰ ਹੈ। ਇਹਦੇ ਕਦੇ ਨਿਖੇਧ ਚੀਜ਼ਾਂ ਜਿਹੜੀਆਂ ਗੁਰਬਾਣੀ ਦੇ ਵਿੱਚ ਨਿਖੇਧ ਕੀਤੀਆਂ ਨੇ, ਮਾਸ ਸ਼ਰਾਬ ਦਾ ਗੁਰਬਾਣੀ ਚ ਨਿਖੇਧ ਕੀਤਾ ਹੋਇਆ ਸਾਧ ਸਿੰਘ ਜੀ, ਗੁਰਬਾਣੀ ਚ ਕਿਤੇ ਆਗਿਆ ਨਹੀਂ ਹੈ। ਇਤਿਹਾਸ ਦਾ ਪੱਖ ਲੈ ਕੇ ਬਹੁਤ ਸਾਰੇ ਲੋਕ ਸਾਧ ਸਿੰਘ ਜੀ ਮਾਸ ਦਾ ਪੱਖ ਲੈ ਲੈਂਦੇ ਹੈ, ਪਰ ਗੁਰਬਾਣੀ ਦੇ ਅੰਦਰ ਕਿਤੇ ਆਗਿਆ ਨਹੀਂ। ਭਾਈ ਗੁਰਦਾਸ ਨੂੰ ਤਹਿ ਤੱਕ ਜਾਓਗੇ ਵਿਚਾਰਨ ਦੇ ਲਈ, ਤਾਂ ਭਾਈ ਗੁਰਦਾਸ ਵੀ ਖੁੱਲਿਆਂ ਸ਼ਬਦਾਂ ਚ ਰੋਕਦੇ ਹੈ, ਰਹੋ ਵਿਚਾਰ, ਆਪਣੇ ਇੱਥੇ ਮਾਸ ਦਾ ਪ੍ਰਕਰਣ ਨਹੀਂ। ਇਹ ਮੰਦਰ ਹੈ, ਇਹਦੀ ਪਵਿੱਤਰਤਾ ਰੱਖਣੀ, ਪਰ ਜੇ ਪੁਜਾਰੀ ਵਿਗੜ ਜਾਏ ਤਾਂ ਫਿਰ ਭਾਈ ਮੰਦਰ ਦੀ ਹਾਲਤ ਵੀ ਵਿਗੜ ਜਾਂਦੀ ਹੈ। ਬਹੁਤ ਸਾਰੇ ਥਾਵਾਂ ਤੇ ਬੜੀਆਂ ਨਖੇਧ ਚੀਜ਼ਾਂ ਫੜੀਆਂ ਜਾਂਦੀਆਂ ਨੇ, ਪਏ ਰੌਲੇ ਪੈਂਦੇ ਫਿਰਦੇ ਆ, ਅਖਬਾਰਾਂ ਚ ਮਿੱਟੀ ਕੁਟਾਉਂਦੀ ਹੈ। ਤੇ ਅੱਜ ਕਲਯੁਗ ਦਾ ਸਮਾਂ, ਪੁਜਾਰੀਆਂ ਦਾ, ਧਾਰਮਿਕ ਅਸਥਾਨਾਂ ਦੇ ਆਗੂਆਂ ਦਾ, ਚਰਚਾਂ ਦੇ ਸਾਧ ਸਿੰਘ ਪਾਦਰੀਆਂ ਦਾ, ਅੱਜ ਅਖਬਾਰਾਂ ਦੇ ਵਿੱਚ ਜੋ ਵੀ ਵੱਡੇ ਵੱਡੇ ਉਹਨਾਂ ਦੇ ਲੇਖ ਜਿਹੜੇ ਲੋਕ ਪੜ੍ਹਦੇ ਆ, ਦੱਸਦੇ ਰਹਿੰਦੇ, ਮੈਨੂੰ ਤਾਂ ਬਹੁਤਾ ਸੁਭਾਅ ਨਹੀਂ ਪੜ੍ਹਨ ਦਾ, ਅਖਬਾਰ ਪੜ੍ਹਨ ਦਾ ਨਾ ਸਮਾਂ ਹੀ ਹੈ। ਇਉਂ ਕਦੇ ਕਦੇ ਗੁਰਮੁਖ ਮੇਰੇ ਨਾਲ ਦਾ ਪੜ੍ਹ ਲੈਂਦਾ ਅਖਬਾਰ, ਇਹਨੂੰ ਸੁਭਾਅ ਹੈ ਥੋੜਾ ਜਿਹਾ, ਤੇ ਫਿਰ ਦੱਸ ਦਿੰਦਾ ਵੀ ਆਹ ਖਬਰ ਇਸ ਤਰ੍ਹਾਂ ਆਈ ਹੈ। ਇਉਂ ਸਾਧ ਸਿੰਘ ਜੀ ਥਾਨਸ਼ਟ ਜਗ ਭ੍ਰਸ਼ਟ ਹੋਊਗਾ, ਇਸ਼ਟਾਂ ਦੇ ਥਾਨ ਭ੍ਰਸ਼ਟੇ ਗਏ। ਹੁਣ ਇਹ ਜਿਹੜਾ ਤਨ ਰੂਪੀ ਮੰਦਰ ਹੈ, ਇਹਦਾ ਪੁਜਾਰੀ ਕੌਣ ਹੈ? ਮਨ। ਹੁਣ ਇਹ ਪੁਜਾਰੀ ਦੀ ਸਾਸ ਸੀ, ਮੰਦਰ ਕੀ ਕਰੂਗਾ? ਉਹ ਤਾਂ ਇੱਟਾਂ ਨਾ ਕੰਧਾਂ ਨਾ, ਤੇ ਪੁਜਾਰੀ ਤੇ ਨਿਰਭਰ ਹੈ। ਉੱਥੇ ਚਾਹੇ ਕੂੜਾ ਕਟਕਟ ਖੰਡਾ ਲਵੇ, ਚਾਹੇ ਝਾੜੂ ਦੇ ਕੇ ਰੱਖੇ ਮੰਦਰ ਦੇ ਵਿੱਚ ਬਹਿ ਕੇ ਪੁਜਾਰੀ, ਚਾਹੇ ਭਗਵਾਨ ਦਾ ਨਾਮ ਜਪੇ, ਚਾਹੇ ਭਾਈ ਉੱਥੇ ਵਿਕਾਰੀ ਭੋਗੇ, ਇਹ ਤਾਂ ਪੁਜਾਰੀ ਤੇ ਆ ਗਈ ਨਾ ਗੱਲ। ਮਨ ਮੰਦਰ ਹੈ, ਇਸ ਮਨ ਮੰਦਰ ਨੂੰ ਸਵੱਛ ਰੱਖਣਾ ਸੀ ਮਨ ਨੇ। ਤਨ ਮੰਦਰ ਹੈ, ਮਨ ਇਹਦਾ ਪੁਜਾਰੀ ਹੈ। ਇਹਦੇ ਚ ਤਨ ਚ ਬਹਿ ਕੇ ਕੀ ਕਰਨਾ ਸੀ? ਮਾਨਸ ਦੇਹ ਬਹੁਰ ਨਹਿ ਪਾਵੇ, ਕਛੂ ਅਪਾਉ ਮੁਕਤ ਕਾ ਕਰ ਲੇ। ਇਹ ਪੁਜਾਰੀ ਨੇ ਕੀ ਕਰਨਾ ਸੀ ਕਿ ਇਹਦੇ ਚ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਸੀ ਇਹਨੇ। ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ, ਇਸ ਦੇਹੀ ਨੂੰ ਸਵੱਛ ਵੀ ਰੱਖਣਾ ਸੀ, ਸ਼ਾਂਤ ਕੀ ਖਾਣੇ ਵੀ ਦੇਣੇ ਸੀ, ਸਹੂਲਤਾਂ ਵੀ ਦੇਣੀਆਂ ਸੀ। ਇਹ ਘੋੜਾ ਅਹਿਸਾਸ ਨਹੀਂ, ਘੋੜਾ ਕਿਤੇ ਭੁੱਖਾ ਥੋੜੀ ਮਾਰੀ ਦਾ, ਜਿਹਦੇ ਕਾਠੀ ਪਾ ਕੇ ਰੱਖਣੀ ਹੈ। ਸਰੀਰ ਘੋੜਾ ਹੈ ਸਾਡਾ, ਮਨ ਹੈ ਜਿਹੜਾ ਇਹ ਘੋੜ ਸਵਾਰ ਹੈ। ਜਿੱਥੇ ਘੋੜੇ ਨੂੰ ਦੋ ਦੋ ਵੇਲੇ ਦਾਣਾ ਚਾਹੀਦਾ, ਮਾਲਸ਼ਾਂ ਚਾਹੀਦੀਆਂ ਨੇ, ਜੇ ਘੋੜ ਸਵਾਰ ਨੂੰ ਕੁਛ ਨਾ ਮਿਲੇ ਫਿਰ ਮਰ ਜਾਊਗਾ, ਘੋੜੇ ਤੇ ਬੈਠਣ ਜੋਗਾ ਵੀ ਨਹੀਂ ਰਹਿਣਾ। ਰੂਹਾਨੀਅਤ ਖੁਰਾਕ ਜਿਹੜੀ ਹੈ, ਕਥਾ ਕੀਰਤਨ ਇਹ ਰੂਹ ਦੀ ਖੁਰਾਕ ਹੈ, ਵਾਹਿਗੁਰੂ ਦੀ ਭਗਤੀ ਇਹ ਰੂਹ ਦੀ ਖੁਰਾਕ ਹੈ। ਇਹ ਤਨ ਰੂਪੀ ਮੰਦਰ ਦੇ ਅੰਦਰ ਮਨ ਨੇ ਬਹਿ ਕੇ ਪੁਜਾਰੀ ਦੀ ਨਿਆਈ ਸਾਧ ਸਿੰਘ ਜੀ ਵਾਹਿਗੁਰੂ ਦਾ ਸਿਮਰਨ ਕਰਨਾ ਸੀ, ਪਰ ਹੋ ਕੀ ਰਿਹਾ? ਮਹਾਰਾਜ ਕਹਿੰਦੇ ਮਨ ਐਸਾ ਚੰਚਲ ਹੋ ਗਿਆ, ਕਹਿੰਦੇ ਇਉਂ ਲੱਗਦਾ ਹੀ ਨਹੀਂ ਹੈ, ਇਹ ਪੁਜਾਰੀ ਨਹੀਂ ਲੱਗਦਾ, ਇਹ ਤਾਂ ਬਾਂਦਰ ਲੱਗਦਾ, ਵੀ ਬਾਂਦਰ ਹੀ ਹੋ ਗਿਆ ਹੁਣ ਤਾਂ। ਕਈ ਵਾਰ ਬਹੁਤ ਸਾਰੇ ਮੰਦਰਾਂ ਦੀਆਂ ਛੱਤਾਂ ਦੇ ਉੱਤੇ, ਗੁੰਬਜ਼ਾਂ ਦੇ ਉੱਤੇ ਬਾਂਦਰ ਬੈਠੇ ਹੁੰਦੇ ਹੈ, ਤੇ ਕਈ ਵਾਰ ਸਾਧ ਸਿੰਘ ਜੀ ਮੰਦਰਾਂ ਦੇ ਵਿੱਚ ਵੀ ਬਾਂਦਰ ਆਵੜਦੇ ਹੈ। ਹਰਿਦੁਆਰ ਕਨੀ ਜਾਈਏ ਨਾ, ਉੱਥੇ ਬਾਂਦਰ ਮੰਦਰਾਂ ਚ ਆਵੜਦੇ ਹੈ, ਬਾਹਲੀ ਬੇਡਰ ਬਾਂਦਰ ਨੇ। ਇਹੋ ਜਿਹਾ ਇਹ ਬਾਂਦਰ ਹੈ ਨਾ ਜਿਹੜਾ ਮਨ ਹੈ ਸਾਡਾ, ਇਹ ਬਾਂਦਰ ਦੀ ਨਿਆਈ ਹੋ ਰਿਹਾ। ਕਹਿੰਦੇ ਇਹਨੂੰ ਵਾਸ ਕਰਨ ਵਾਲਾ, ਕਿਉਂਕਿ ਇਹਦੇ ਚੋਂ ਚੰਚਲਤਾ ਦਾ ਭਾਵ ਲੈਣਾ, ਬਾਂਦਰ ਜਿਵੇਂ ਚੰਚਲ ਹੁੰਦਾ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ।
ਇਹ ਵੀ ਸਾਧ ਸਿੰਘ ਜੀ ਚਤਰਾਈਆਂ ਕਰ ਰਿਹਾ, ਬਹੁਤ ਹੀ ਚੰਚਲ ਹੋ ਰਿਹਾ, ਇਸ ਕਰਕੇ ਬੰਦਰ ਦੀ ਨਿਆਈ ਹੈ। ਸਤਿਗੁਰੂ ਮਹਾਰਾਜ ਇੱਥੇ ਕਹਿੰਦੇ ਹਨ, ਕਹਿੰਦੇ ਇਸ ਬੰਦਰ ਨੂੰ ਵਸ਼ ਕਰਨ ਵਾਸਤੇ, ਕਿਉਂਕਿ ਕਲੰਦਰ ਜਿਹੜੇ ਉਹਨਾਂ ਦੇ ਅੰਦਰ ਇੱਕ ਕਲਾ, ਕਲਾ ਜਮਾ ਅੰਦਰ, ਜਿਨ੍ਹਾਂ ਦੇ ਅੰਦਰ ਇੱਕ ਕਲਾ ਹੈ, ਉਹ ਬੰਦਰ ਨੂੰ ਵੀ ਆਪਣੀ ਕਲਾ ਨਾਲ ਵਸ਼ ਕਰਦੇ ਆ, ਤਰੀਕਾ ਹੈ, ਕਲਾ ਕੀ ਹੈ, ਤਰੀਕਾ ਹੈ, ਤੇ ਉਹਨੂੰ ਕਲੰਦਰ ਕਹਿੰਦੇ ਆ। ਕਲੰਦਰੀ ਇੱਕ ਭੇਸ ਵੀ ਹੈ ਸਾਧ ਸਿੰਘ ਜੀ, ਬਹੁਤ ਸਾਰੇ ਜਿਹੜੇ ਭੇਖ ਹਨ ਹਿੰਦੁਸਤਾਨ ਦੇ ਅੰਦਰ ਮੁਸਲਮਾਨੀ, ਇੱਕ ਐਸਾ ਫਿਰਕਾ ਵੀ ਹੈ ਕਲੰਦਰੀ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਤਨ ਦੇ ਉੱਤੇ ਵੇਸ ਕਹੀਏ ਲਿਬਾਸ, ਫਕੀਰੀ ਲਿਬਾਸ ਧਾਰਨ ਕੀਤਾ ਹੈ, ਕਹਿੰਦੇ ਇਹ ਬੰਦਰ ਨੂੰ ਵਸ ਕਰਨ ਵਾਸਤੇ ਕਲੰਦਰੀ ਵੇਸ ਹੈ, ਜਿਹੜਾ ਗੁਰਸਿੱਖੀ ਦਾ ਪਹਿਰਾਵਾ ਮਿਲਿਆ। ਜੇ ਕਿਤੇ ਬੰਦਰ ਕੁਝ ਸ਼ਰਾਰਤ ਕਰਨ ਲੱਗੇ, ਪਹਿਰਾਵੇ ਨੂੰ ਦੇਖ ਕੇ ਦੂਸਰੇ ਤਾਨਾ ਮਾਰੇ, ਉਹ ਸਿੱਖ ਹੋ ਕੇ ਕਿੱਧਰ ਨੂੰ ਤੁਰਿਆ ਜਾਂਦਾ ਹੈ। ਇਹ ਲਿਬਾਸ ਦਾ ਹੀ, ਕਿਉਂਕਿ ਲਿਬਾਸ ਦਾ ਵੀ ਸਾਧ ਸਿੰਘ ਜੀ ਬਹੁਤ ਵੱਡਾ ਗੁਣ ਮੰਨਿਆ ਹੈ। ਨਿਮ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ। ਤਨ ਕਲੰਦਰੀ ਵੇਸ਼ ਇਹਨੂੰ ਬੰਦਰ ਨੂੰ ਵਸ ਕਰਨ ਵਾਸਤੇ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਇਹ ਵੀ ਅਰਥ ਮਹਾਂਪੁਰਸ਼ਾਂ ਨੇ ਲਾਇਆ ਹੈ, ਕਹਿੰਦੇ ਜਿਹੜਾ ਤਨ ਦੇ ਮੰਦਰ ਕੀਏ ਵਿੱਚ ਮਨ ਹੈ, ਕਿਉਂਕਿ ਇਸ ਤਨ ਮੈਂ ਮਨ, ਤਨ ਦੇ ਵਿੱਚ ਹੈ ਸਾਧ ਸਿੰਘ ਜੀ ਮਨ, ਤਨ ਦੇ ਮੰਦਰ ਕੀਏ ਵਿੱਚ ਜੋ ਮਨ ਹੈ, ਉਹ ਮਨ ਕੈਸਾ, ਕਹਿੰਦੇ ਬੰਦਰ ਦੀ ਨਿਆਈ, ਉਹਨੂੰ ਵਸ ਕਰਨ ਵਾਸਤੇ ਕਲੰਦਰੀ ਭੇਸ ਜਿਹੜਾ ਫਕੀਰੀ ਲਿਬਾਸ ਧਾਰਨ ਕੀਤਾ ਹੈ। ਧਾਰਮਿਕ ਸਾਧ ਸਿੰਘ ਜੀ ਚਿੰਨ ਧਾਰਨ ਕੀਤੇ ਨੇ ਆਪਣੇ ਆਪਣੇ ਧਰਮਾਂ ਦੇ, ਇਹ ਕਲੰਦਰੀ ਵੇਸ਼ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਕਿ ਇਸ ਨੂੰ ਵਸ ਕੀਤਾ ਜਾਏ। ਘੱਟ ਹੀ ਤੀਰਥ ਨਾਵਾ, ਘੱਟ ਨਾਮ ਹਿਰਦੇ ਦਾ ਹੈ ਕਿ ਅੰਦਰ ਹਿਰਦੇ ਦੇ ਅੰਦਰ ਇੱਕ ਤੀਰਥ ਹੈ ਜਿਹਦੇ ਤੇ ਕਹਿੰਦੇ ਇਸ਼ਨਾਨ ਕਰਾਂ, ਕਿਉਂਕਿ ਜਿਹੜੇ ਬੰਦਰਾਂ ਨੂੰ ਤਮਾਸ਼ਾ ਦਿਖਾਉਣ ਵਾਲੇ ਕਲੰਦਰ ਲੋਕ ਨੇ, ਉਹ ਪਿੰਡਾਂ ਚ, ਨਗਰਾਂ ਚ, ਸ਼ਹਿਰਾਂ ਚ ਵਿਚਰਦੇ ਵਿਚਰਦੇ ਵੱਡੇ ਤੀਰਥਾਂ ਤੇ ਜੋੜ ਮੇਲਿਆਂ ਤੇ ਵੀ ਜਾ ਪਹੁੰਚਦੇ ਆ, ਨਾਲੇ ਆਪਣੀ ਡੁਗਡੁਗੀ ਵਜਾਉਂਦੇ ਆ ਤੇ ਨਾਲੇ ਤੀਰਥ ਤੇ ਨਹਾ ਵੀ ਲੈਂਦੇ ਆ, ਕਹਿੰਦੇ ਮੈਂ ਤੀਰਥ ਨਹਾਇਆ ਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਤਨ ਦੇ ਉੱਤੇ ਫਕੀਰੀ ਲਿਬਾਸ ਧਾਰਨ ਕੀਤਾ ਹੈ, ਤੀਰਥਾਂ ਤੇ ਜਾਣ ਦੀ ਨਿਆਈ, ਕਹਿੰਦੇ ਅੰਦਰ ਦਾ ਤੀਰਥ ਹੈ ਜਿਹੜਾ ਘੱਟ ਹੀ ਤੀਰਥ ਅੰਦਰ ਤੀਰਥ ਹੈ, ਉਹਦੇ ਵਿੱਚ ਇਸ਼ਨਾਨ ਕੀਤਾ ਹੈ। ਘੱਟ ਹੀ ਤੀਰਥ ਨਹਾਵਾ, ਘੱਟ ਹਿਰਦੇ ਦੇ ਅੰਦਰ ਕਿਹੜਾ ਤੀਰਥ ਹੈ, ਸੱਚ ਤਾਂ ਪਰ ਜਾਣੀਆਂ ਜਾਂ ਆਤਮ ਤੀਰਥ ਕਰੈ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਵਹਿਰੈ ਕਰੈ ਨਿਵਾਸ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਇਹ ਐਸਾ ਤੀਰਥ ਹੈ ਪਾਪਾਂ ਨੂੰ ਧੋ ਧੋ ਕੇ ਕੱਢਦਾ ਬਾਹਰ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਇਉਂ ਧੋ ਧੋ ਕੇ ਕੱਢਦਾ, ਪ੍ਰਭ ਕੈ ਸਿਮਨ ਮਨ ਕੀ ਮਲ ਜਾਏ, ਅੰਮ੍ਰਿਤ ਨਾਰ ਵਿਦ ਮਹਿ ਸਮਾਏ, ਇਉਂ ਪਾਪਾਂ ਨੂੰ ਧੋ ਧੋ ਕੇ ਬਾਹਰ ਕੱਢਦਾ। ਇਸ ਲਈ ਸਾਧ ਸਿੰਘ ਜੀ ਘੱਟ ਹੀ ਤੀਰਥ ਨਹਾਵਾ, ਇੱਥੇ ਦੋ ਪਦ ਸਾਧ ਸਿੰਘ ਜੀ ਆਏ ਹੈ, ਇੱਕ ਤੀਰਥ ਪਦ ਹੈ, ਇੱਕ ਮਨ ਪਦ ਹੈ। ਇਹਦੇ ਆਪਾਂ ਥੋੜੀ ਜਿਹੀ ਪੰਕਤੀ ਦੇ ਅਰਥ ਹੋ ਲਏ ਨੇ। ਮਨ ਕਿਸ ਨੂੰ ਕਹਿੰਦੇ ਹੈ, ਇਹਦੇ ਵਿੱਚ ਬੜੀਆਂ ਭਾਰੀ ਸਾਧ ਸਿੰਘ ਜੀ ਵਿਚਾਰਾਂ ਹਨ। ਇਸ ਤਨ ਮੈਂ ਮਨ ਕੋ ਵਿਰਲਾ, ਕਹਿੰਦੇ ਕੋਈ ਵਿਰਲਾ ਦੇਖ ਸਕਦਾ ਹੈ, ਬਾਕੀ ਵੱਡਿਆਂ ਵੱਡਿਆਂ ਦੇ ਨਾਂ ਦੇ ਕੇ ਇਹ ਵੀ ਕਹਿਤਾ, ਤਿੰਨ ਵੀ ਤਨ ਮੈਂ ਮਨ ਨਾ ਦਿਖਾ ਬਣਿਆ, ਉਹਨਾਂ ਨੇ ਦੇਖਿਆ ਹੀ ਨਹੀਂ, ਮਨ ਦੀ ਸੋਝੀ ਨਹੀਂ ਆਈ, ਮਨ ਹੈ ਕੀ, ਮਨ ਦੀ ਤਾਂ ਸੋਝੀ ਕੀ ਆਉਣੀ ਹੈ ਸਾਧ ਸਿੰਘ ਜੀ, ਤਨ ਦੀ ਸੋਝੀ ਨਹੀਂ ਹੈ ਵੀ ਤਨ ਪੰਜ ਤੱਤ 25 ਪ੍ਰਕਿਰਤੀਆਂ ਕਿਹੜੀਆਂ ਹਨ, ਪ੍ਰਾਣ ਕਿਹੜੇ ਕਿਹੜੇ ਕਿੱਥੇ, ਪ੍ਰਾਣ ਕੀ ਕੰਮ ਕਰਦੇ ਆ, ਇਹਦਾ ਵੀ ਸਾਨੂੰ ਤਾਂ ਗਿਆਨ ਨਹੀਂ ਹੈ ਤਨ ਦਾ, ਆਪਣੀ ਮਕਾਨ ਦਾ ਕੋਈ ਗੱਲ ਨਹੀਂ, ਇਸ ਮਕਾਨ ਦੇ ਅੰਦਰ ਕਿਹੜੀਆਂ ਵਸਤੂਆਂ ਰੱਖੀਆਂ ਵਾਹਿਗੁਰੂ ਨੇ, ਕਿਉਂਕਿ ਕਾਰਨ ਕੀ ਹੈ, ਘਰ ਭਾਵੇਂ ਆਪਣਾ ਹੀ ਹੋਵੇ, ਜੇ ਅੰਧਕਾਰ ਹੋਵੇ ਨਾ ਮੂੰਹ ਮੱਥਾ ਫੁੱਟ ਜਾਂਦਾ, ਚੀਜ਼ਾਂ ਨੇ ਆਪਣੀਆਂ ਰੱਖੀਆਂ ਹੋਈਆਂ ਚੀਜ਼ਾਂ ਨਹੀਂ ਲੱਭਦੀਆਂ, ਬਾਪ ਦੀਆਂ ਰੱਖੀਆਂ ਹੋਈਆਂ ਤਾਂ ਕਿੱਥੋਂ ਲੱਭ ਲਊਗਾ, ਇਹ ਜਿਹੜੀਆਂ ਪਿਤਾ ਨੇ ਰੱਖੀਆਂ ਉਹ ਤਾਂ ਕਿੱਥੋਂ ਲੱਭੂਗਾ, ਅੰਧੇਰੇ ਦੇ ਕਾਰਨ ਆਪਣੇ ਹੱਥ ਨਾਲ ਰੱਖੀ ਉਹ ਚੀਜ਼ ਨਹੀਂ ਲੱਭਦੀ, ਅੰਦਰ ਅਗਿਆਨਤਾ ਦਾ ਅੰਧਕਾਰ ਹੈ, ਜਿਸ ਕਰਕੇ ਅੰਦਰੋਂ ਕੁਛ ਨਹੀਂ ਲੱਭ ਰਿਹਾ, ਹਾਲਾਂਕਿ ਸਭ ਕੁਛ ਘਰ ਮੈਂ ਬਾਹਰ ਨਾਹੀਂ, ਸਭ ਕੁਛ ਜੋ ਹੈ ਅੰਦਰ ਹੈ। ਮਨ ਜਿਹੜਾ ਸਾਧ ਸਿੰਘ ਜੀ ਪ੍ਰਸ਼ਨ ਆਉਂਦਾ ਵੀ ਮਨ ਕੀ ਹੈ, ਜਿਵੇਂ ਤਨ ਦਾ ਜਨਮ, ਸਰੀਰ ਦਾ ਜੰਮਣਾ, ਸਰੀਰ ਦਾ ਪੈਦਾ ਹੋਣਾ ਤੱਤਾਂ ਤੋਂ ਬਣਿਆ, ਪੰਜ ਤੱਤ ਕੋ ਤਨ ਰਚਿਓ, ਅਬ ਤੇਜ ਵੈ ਪ੍ਰਿਥਵੀ ਅਕਾਸ਼ਾ, ਜੇ ਪੰਜੇ ਤੱਤ ਨੇ ਜਿਹੜੇ, ਇਹਨਾਂ ਦੀ ਰਚਨਾ ਤਾਂ ਵਾਹਿਗੁਰੂ ਨੇ ਰਚਾਈ ਹੈ, ਪਰ ਤੱਤਾਂ ਤੋਂ ਅੱਗੇ ਸਰੀਰ ਬਣੇ ਨੇ, ਸਾਡੇ ਸਰੀਰ ਪੰਜ ਤੱਤ ਨੇ, 25 ਪ੍ਰਕਿਰਤੀਆਂ, ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਪੰਜ ਪ੍ਰਾਣ, ਚਤੁਸ਼ਟਾ ਅੰਤਹ ਕਰਨ, ਇਹ ਸਾਰਾ ਰਲ ਕੇ ਤਨ ਹੈ ਸਾਧ ਸਿੰਘ ਜੀ। ਇਹਦੇ ਅੰਦਰ ਜਿਹੜਾ ਮਨ ਹੈ, ਮਨ ਦੀ ਬਾਬਤ ਇਹ ਧਰਮ ਸ਼ਾਸਤਰਾਂ ਵਿੱਚ ਮਹਾਂਪੁਰਖਾਂ ਨੇ ਪੜ੍ਹਾਇਆ ਸੀ ਧਰਮ ਸ਼ਾਸਤਰਾਂ ਦੀ ਇਹ ਵਿਚਾਰ ਤੇ ਗੁਰਬਾਣੀ ਦੇ ਪ੍ਰਮਾਣ ਦੁਆਰਾ ਇਹ ਗੱਲ ਸਿੱਧ ਹੁੰਦੀ ਹੈ ਗੁਰਮਤ ਵਿੱਚ। ਇਹੋ ਮਨ ਕਰਮ, ਇਹੋ ਮਨ ਧਰਮ, ਇਹੋ ਮਨ ਪੰਜ ਤੱਤ ਤੇ ਜਨਮਾ। ਸਰੀਰ ਵੀ ਪੰਜਾਂ ਤੱਤਾਂ ਤੋਂ ਜੰਮਿਆ ਤੇ ਮਨ ਵੀ ਪੰਜਾਂ ਤੱਤਾਂ ਤੋਂ ਜੰਮਿਆ। ਫਰਕ ਕੀ ਹੈ? ਤੱਤ ਦੋ ਕਿਸਮ ਦੇ ਨੇ। ਅਸਥੂਲ ਤੱਤ ਹਨ, ਧਰਤੀ ਆਕਾਸ਼ ਪਤਾਲ, ਧਰਤੀ ਹੈ, ਪਾਣੀ ਹੈ, ਅਗਨੀ ਹੈ, ਇਹ ਜਿਹੜੇ ਸਾਧ ਸੰਗੀ ਇਹ ਤਾਂ ਅਸਥੂਲ ਤੱਤ ਹਨ। ਇਹਨਾਂ ਤੋਂ ਅਸਥੂਲ ਸਾਡੀ ਦੇਹ ਬਣ ਗਈ। ਆਪ ਤੇਜ ਵੈ ਪ੍ਰਿਥਵੀ ਆਕਾਸ਼ਾ, ਇਹ ਪੰਜ ਤੱਤ ਨੇ, ਇਹਨਾਂ ਤੋਂ ਦੇਹ ਬਣ ਗਈ ਹੈ। ਇਹ ਅਸਥੂਲ ਤੱਤਾਂ ਤੋਂ ਅਸਥੂਲ ਸਰੀਰ ਬਣ ਗਿਆ। ਹੁਣ ਜਿਹੜਾ ਕਿਹਾ ਇਸੇ ਤਰ੍ਹਾਂ ਇਹ ਮਨ ਪੰਜ ਤੱਤ ਤੇ ਜਨਮਾ। ਉਹ ਤੱਤ ਕਿਹੜੇ ਨੇ ਜਿਨ੍ਹਾਂ ਤੋਂ ਮਨ ਜੰਮਿਆ? ਅਸਥੂਲ ਤੱਤ ਨਹੀਂ ਹਨ, ਉਹ ਸਾਸੀ ਸੂਖਮ ਤੱਤ ਹਨ। ਸੂਖਮ ਤੱਤਾਂ ਤੋਂ ਸੂਖਮ ਸਰੀਰ ਬਣਦਾ, ਸ਼ਬਦ ਸਪਰਸ਼ ਰੂਪ ਰਸ ਗੰਧ। ਤੇ ਇਹਨਾਂ ਤੋਂ ਸਾਧ ਸੰਗੀ ਮਨ ਜਿਹੜਾ ਪੰਜੇ ਤੱਤਾਂ ਦੀ ਸਤੋਮਈ ਜਿਹੜੀ ਅੰਸ਼ ਹੈ, ਉਹਨਾਂ ਤੋਂ ਮਨ ਦਾ ਜਨਮ ਹੋਇਆ। ਉਸ ਵਾਹਿਗੁਰੂ ਦੀ ਰਚਨਾ ਹੈ, ਮਨ ਨੂੰ ਜਨਮ ਦਿੱਤਾ ਸੂਖਮ ਤੱਤਾਂ ਤੋਂ, ਅਰ ਸਤੋਮਈ ਅੰਸ਼ ਤੱਤਾਂ ਦੀ ਜਿਹੜੀ ਸਤੋਮਈ ਅੰਸ਼ ਹੈ ਉਹ ਤੋਂ ਜਨਮ ਦਿੱਤਾ। ਸੂਖਮ ਤੱਤ ਵੀ ਸਾਰੇ ਨਹੀਂ, ਸਤੋਮਈ ਅੰਸ਼ ਤੋਂ। ਇਸ ਲਈ ਪ੍ਰਮਾਣ ਹੈ ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤਹਿ ਕਰਨ ਪਿਓ ਹੈ। ਰਾਗ ਦਵੈ ਸੋ ਕੋਖ ਸਜਾਤੇ ਸੋ ਪੀ ਰਾਵਰੋ ਰੂਪ ਨਾ ਤਾਤੇ। ਤੇਰਾ ਰੂਪ ਨਹੀਂ ਹੈ ਇਹ ਵੀ ਤੱਤਾਂ ਤੋਂ ਬਣਿਆ ਹੋਣ ਕਰਕੇ ਨਾ ਇਹ ਵੀ ਨਾਸਵਾਨ ਨਹੀਂ ਹੈ। ਇਹਦੇ ਵਿੱਚ ਤੇਰਾ ਆਪਣਾ ਸਰੂਪ ਹੈ ਜਿਹਨੂੰ ਆਤਮਕ ਸਰੂਪ ਕਹਿੰਦੇ ਹੈ। ਇਸ ਕਰਕੇ ਸਾਧ ਸੰਗੀ ਮਨ ਦੇ ਵਿੱਚ, ਕਿਉਂਕਿ ਮਨ ਨੂੰ ਸੱਤਾ ਦੇਣ ਵਾਲੀ ਜਿਹੜੇ ਇੰਦਰੇ ਨੇ, ਇਹਨਾਂ ਨੂੰ ਸੱਤਾ ਤਾਂ ਮਨ ਦੇ ਰਿਹਾ। ਇੰਦਰੇ ਜਿਹੜੇ ਦੇਹ ਨੂੰ ਸਹਾਰਾ ਦਿੰਦੇ ਹੈ, ਇੰਦਰੇ ਨੂੰ ਸਹਾਰਾ ਮਨ ਦਿੰਦਾ ਹੈ, ਮਨ ਨੂੰ ਸਹਾਰਾ ਬੁੱਧ ਦੇ ਰਹੀ ਹੈ, ਬੁੱਧ ਨੂੰ ਸਹਾਰਾ ਦੇਣ ਵਾਲੀ ਆਤਮਾ ਹੈ। ਸਾਧ ਸੰਗ ਜੀ, ਆਤਮਾ ਤੋਂ ਬਿਨਾਂ ਕੋਈ ਸਹਾਰਾ ਨਹੀਂ ਹੈ। ਉਹ ਆਤਮਾ ਜਿਹੜੀ ਕਹੋ ਕਬੀਰ ਰਾਮ ਕੀ ਅੰਸ਼, ਉਹ ਰਾਮ ਦਾ ਪਰਮੇਸ਼ਰ ਦਾ ਹੀ ਹਿੱਸਾ ਹੈ। ਮਨ ਤੋਂ ਜੋਤ ਸਰੂਪ, ਉਹ ਜਿਹੜੀ ਆਤਮਾ ਜੋਤ ਸਰੂਪ ਹੈ, ਉਹਦੇ ਮੂਲ ਨੂੰ, ਮੁੱਢ ਨੂੰ ਪਹਿਚਾਨਣਾ, ਇਹ ਆਪਣੇ ਆਪੇ ਦੀ ਪਹਿਚਾਣ ਹੈ। ਆਪਣੇ ਆਪੇ ਤੋਂ ਹੀ ਭੁੱਲੇ ਹੋਏ ਆ, ਆਪਣੇ ਆਪੇ ਨੂੰ ਇਹ ਪਹਿਚਾਨਣਾ ਹੈ। ਅਗਿਆਨ ਤੇ ਗਿਆਨ ਦੋ ਸ਼ਬਦ ਨੇ ਖਾਲਸਾ ਜੀ। ਅਗਿਆਨ ਕਿਹਨੂੰ ਕਹਿੰਦੇ ਹੈ? ਕਹਿੰਦੇ ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਅਗਿਆਨ ਕਹਿੰਦੇ ਭੁੱਲ ਜਾਣ ਨੂੰ, ਆਪਣੇ ਆਤਮਕ ਸਰੂਪ ਨੂੰ ਭੁੱਲ ਗਏ ਅਸੀਂ। ਤਾਂ ਹੀ ਕੋ ਫਿਰ ਜਾਣਗੇ ਗਿਆਨ ਕਹਿਤ ਕਾ ਭੂਪ। ਉਹ ਭੁੱਲੇ ਹੋਏ ਆਪਣੇ ਸਰੂਪ ਨੂੰ ਜਾਣ ਲੈਣਾ, ਇਹਦਾ ਨਾਮ ਗਿਆਨ ਹੈ। ਆਪਣੇ ਆਤਮਕ ਸਰੂਪ ਨੂੰ ਭੁੱਲ ਜਾਣਾ ਅਗਿਆਨ ਹੈ। ਇਹ ਗਿਆਨ ਤੇ ਅਗਿਆਨ ਸਾਸੀ ਦੋ ਸ਼ਬਦ ਹਨ। ਇਸ ਕਰਕੇ ਨਾ ਆਪਣੇ ਮੂਲ ਦੀ ਪਹਿਚਾਣ ਕਰਨੀ। ਤੇ ਦੂਸਰਾ ਸ਼ਬਦ ਆਇਆ ਸੀ ਜੀ ਤੀਰਥ। ਤੀਰਥ ਸਾਧ ਸਿੰਘ ਜੀ, ਜਿਹੜੀ ਜਗ੍ਹਾ ਪਾਪ ਨਾਸ਼ਕ ਹੋਵੇ, ਪਾਪਾਂ ਨੂੰ ਖਤਮ ਕਰਨ ਵਾਲੀ ਜਿਹੜੀ ਜਗ੍ਹਾ ਹੋਵੇ, ਉਹਨੂੰ ਤੀਰਥ ਕਹਿੰਦੇ ਹੈ। ਦੂਸਰਾ ਤੀਰਥ ਦਾ ਅਰਥ ਬਣਦਾ ਪਵਿੱਤਰਤਾ। ਤੇ ਤੀਸਰਾ ਤੀਰਥ ਸਾਧ ਸਿੰਘ ਜੀ ਉਹਨੂੰ ਕਹਿੰਦੇ ਹੈ, ਤੇ ਜਿਹੜੇ ਥਾਂ ਤੇ ਭਜਨ ਸਿਮਰਨ ਕਰਨ ਵਾਲਿਆਂ ਨੇ ਨਾਮ ਦੀਆਂ ਵਰਕਤਾਂ ਦੇ ਨਾਲ ਉੱਥੇ ਇੰਨੇ ਪੁੰਨ ਪੈਦਾ ਕਰ ਦਿੱਤੇ ਕਿ ਜਿਹੜਾ ਵੀ ਉੱਥੇ ਜਾ ਕੇ ਇਸ਼ਨਾਨ ਕਰਦਾ ਤੇ ਉਹ ਆਪਣੇ ਪਾਪ ਲਾਹ ਲੈਂਦਾ। ਤੇ ਹਿੰਦੂ ਮਤ ਦੇ ਅੰਦਰ ਜਾਂ ਹੋਰ ਮਤਾਂ ਦੇ ਅੰਦਰ ਕੁਝ ਸਾਧ ਸੰਗੀ ਤੀਰਥਾਂ ਦੀ ਐਸੀ ਵਾਰਤਾ ਵੀ ਵੇਖੀ ਗਈ ਹੈ ਕਿ ਤੀਰਥਾਂ ਦੇ ਦਰਸ਼ਨ ਤੇ ਸਪਰਸ਼ ਮਾਤਰ ਤੇ ਮੁਕਤੀ ਮੰਨਦੇ ਹੈ। ਗੁਰਮਤ ਵਿੱਚ ਐਸੀ ਗੱਲ ਦਾ ਵਿਰੋਧ ਕੀਤਾ ਹੈ। ਤੀਰਥ ਅਸਲੀ ਕਿਹੜਾ ਹੈ? ਕਿ ਬਾਹਰ ਦੇ ਤੀਰਥ ਨੇ। ਮਹਾਰਾਜ ਸਾਨੂੰ ਅੰਦਰ ਦੇ ਤੀਰਥ ਨਾਲ ਜੋੜਿਆ, ਬਾਹਰ ਦੇ ਤੀਰਥਾਂ ਦਾ ਖੰਡਨ ਵੀ ਕੀਤਾ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਤੀਰਥ ਸਾਧ ਸੰਗ ਜੀ ਅੰਦਰ ਦੇ ਤੀਰਥ ਹਨ। ਤੀਰਥ ਧਰਮ ਵਿਚਾਰ ਨਹਾਵਣ ਪੁਰਵਾਣਿਆ। ਤੀਰਥ ਨਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਤੀਰਥ ਨਹਾ ਕੇ ਕੀ ਕਰਿਆ, ਮਨ ਤਾਂ ਮੈਲਾ ਹੋਇਆ ਹੋਇਆ ਹੈ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ ਦੋ ਪੈ ਚੜੀਏ ਸੋਹੋਰ। ਇਹ ਕਾਹਦੇ ਤੀਰਥ ਨੇ ਫਿਰ? ਮਨ ਕਾਮਨਾ ਤੀਰਥ ਜੈ ਵਾਸੋ ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲੱਖ ਯਤਨ ਕਰਾਏ। ਲੱਖਾਂ ਹੀ ਯਤਨ ਕਰ ਲਈ ਮੈਨ ਦੀ ਮੈਲ ਨਹੀਂ ਉਤਰੂਗੀ। ਮਨ ਦੀ ਮੈਲ ਕਿਵੇਂ ਉਤਰੂਗੀ? ਮਨ ਦੀ ਮੈਲ ਤਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਸਾਧ ਸੰਗ ਜੀ, ਵਾਹਿਗੁਰੂ ਦੀ ਭਗਤੀ ਕਰਕੇ ਮਨ ਦੀ ਮੈਲ ਤਾਂ ਉਤਰਦੀ ਹੈ। ਇਸ ਕਰਕੇ ਮਹਾਰਾਜ ਘੱਟ ਹੀ ਤੀਰਥ ਨਹਾਵਾਂ, ਮੈਂ ਹਿਰਦੇ ਦੇ ਤੀਰਥ ਦੇ ਅੰਦਰ ਹੀ ਆਤਮਕ ਸੱਚ ਦਾ ਖੰਡਨ ਕੀਤਾ। ਤੀਰਥ ਸਿੱਧਾਂ ਨੇ ਵੀ ਕਿਹਾ ਸੀ ਚਲੋ ਮਹਾਰਾਜ ਤੀਰਥ ਤੇ ਇਸ਼ਨਾਨ ਕਰਾ ਕੇ ਲਿਆਈਏ। ਮਹਾਰਾਜ ਕਹਿੰਦੇ ਤੀਰਥ ਨਹਾਵਾ ਜੇ ਤੁਸੀਂ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ। ਤੀਰਥਾਂ ਤੇ ਤਾਂ ਨਹਾਈਏ ਜੇ ਵਾਹਿਗੁਰੂ ਭਾ ਜਾਈਏ। ਜੇ ਤੀਰਥਾਂ ਤੇ ਨਹਾਉਣ ਨਾਲ ਗਤੀ ਹੋ ਜਾਵੇ, ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਪੇ ਜੋ ਨਹੀਂ ਆਵੇ। ਜੇ ਨਹਾਉਣ ਦੇ ਨਾਲ ਮੁਕਤੀ ਮਿਲ ਜਾਵੇ ਤਾਂ ਮੱਛੀਆਂ ਡੱਡੀਆਂ 42 ਲੱਖ ਜੂਨਾਂ ਜਿਹੜੀਆਂ ਧਰਤ ਪਾਣੀ ਦੇ ਵਿੱਚ ਰਹਿੰਦੀਆਂ ਪਹਿਲਾਂ ਮੁਕਤੀ ਉਹਨਾਂ ਨੂੰ ਮਿਲੇ? ਐਸਾ ਨਹੀਂ ਹੈ। ਸੋ ਮੁਕਤ ਜੇ ਸਤਿਗੁਰ ਚੰਗਾ, ਮੁਕਤੀ ਉਹਨੂੰ ਮਿਲਦੀ ਹੈ ਜਿਹਦਾ ਸਤਿਗੁਰੂ ਚੰਗਾ ਹੈ, ਭਾਵ ਪੂਰਨ ਗੁਰੂ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਈ। ਸੋ ਇਸ ਕਰਕੇ ਨਾ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ ਹੈ। ਮੁਕਤ ਉਹ ਕਰੂਗਾ ਜਿਹੜਾ ਖੁਦ ਮੁਕਤ ਹੈ। ਗੁਰੂ ਨਾਨਕ ਸਾਹਿਬ ਮੁਕਤੀ ਦੇ ਸਕਦੇ ਹੈ। ਇਸ ਕਰਕੇ ਸਾਧ ਸਿੰਘ ਜੀ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਮੈਂ ਇਸ ਤੀਰਥ ਦੇ ਅੰਦਰ ਇਸ਼ਨਾਨ ਕਰਦਾ ਜੋ ਹਿਰਦੇ ਦੇ ਅੰਦਰ ਆਤਮ ਰੂਪੀ ਤੀਰਥ ਹੈ, ਤੇ ਨਾਮ ਰੂਪੀ ਜਲ ਦੇ ਅੰਦਰ ਨਹਾ ਕੇ ਪਾਪਾਂ ਦੀ ਮੈਲ ਜਿਹੜੀ ਦੂਰ ਹੁੰਦੀ ਹੈ। ਤੀਰਥ ਦਾ ਅਰਥ ਹੀ ਪਵਿੱਤਰਤਾ ਹੈ। ਨਾਮ ਤੋਂ ਵੱਡੀ ਸਾਧ ਸਿੰਘ ਜੀ, ਤੀਰਥ ਵੱਡਾ ਕੇ ਹਰ ਕਾ ਦਾਸ, ਉੱਥੇ ਇਹ ਪ੍ਰਸ਼ਨ ਦੇ ਨਾਲ ਹੀ ਉੱਤਰ ਹੁੰਦਾ, ਪਿਛਲੀ ਪੰਕਤੀ ਤੋਂ ਉੱਤਰ ਦੇਣਾ। ਤੀਰਥ ਵੱਡਾ ਕੇ ਹਰ ਕਾ ਦਾਸ, ਕਹਿੰਦੇ ਹਰ ਕਾ ਦਾਸ, ਤੀਰਥ ਨਹੀਂ ਵੱਡਾ, ਹਰੀ ਦਾ ਦਾਸ, ਪਿਛਲੀ ਪੰਕਤੀ ਤੋਂ ਲੈ ਕੇ ਅਰਥ ਕਰਨਾ ਹੁੰਦਾ ਇਹਦਾ। ਸੋ ਇਸ ਪ੍ਰਕਾਰ ਤੀਰਥ ਸਭ ਤੋਂ ਵੱਡਾ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ, ਤੇ ਨਾਮ ਨੇ ਸਾਰੇ ਤੀਰਥ ਪ੍ਰਗਟ ਕੀਤੇ ਹੈ। ਤੇ ਅੜਸੜ ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ, ਇਹਦੇ ਨਾਲ ਤਾਂ ਦਇਆ ਸਾਧ ਸਿੰਘ ਜਿਹੜੀ ਕਰਨੀ ਹੈ ਜੀਵਾਂ ਤੇ, 68 ਤੀਰਥਾਂ ਦਾ ਪੁੰਨ ਫਲ ਦੱਸਿਆ, ਤੇ ਮਾਰ ਕੇ ਖਾਣ ਦਾ ਉਨੇ ਪਾਪ ਨਹੀਂ ਹੋਊਗਾ ਸਾਧ ਸਿੰਘ ਜੀ? ਜੇ 68 ਤੀਰਥਾਂ ਦਾ ਮਹਾਤਮ ਹੈ ਨਾ ਦਇਆ ਕਰਨ ਦਾ ਜੀਵਾਂ ਦੇ ਉੱਤੇ, ਤਾਂ ਪਾਪ ਵੀ ਹੋਊਗਾ, ਤਾਂ ਕਿਉਂ ਮੁਰਗੀ ਮਾਰੈ? ਸੋ ਇਸ ਪ੍ਰਕਾਰ ਕਹਿ ਰਹੇ ਹਨ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਮੈਂ ਉਸ ਹਿਰਦੇ ਦੇ ਅੰਦਰ ਆਤਮਾ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰਾਂ ਜੀ, ਨਾਮ ਜਲ ਵਿੱਚ ਪਾਪਾਂ ਰੂਪੀ ਮੈਂ ਲਏ।
ਏਕ ਸੌਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨਾਇਆ ਵਾ।
ਏਕ ਦਾ ਅਰਥ ਇੱਕ ਹੈ, ਤੇ ਏਕਤਾ ਵਾਲਾ, ਦਵੈਸ਼ ਦਾ ਨਾਸ਼ਕ, ਤੇ ਜਿਹੜਾ ਸਾਧ ਸਿੰਘ ਜੀ ਦੂਈਪਣ ਨੂੰ ਖਤਮ ਕਰਨ ਵਾਲਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾ ਤਾਂ ਸੋ ਮੈਂ ਵਿਸਰ ਨਾ ਜਾਈ। ਉਹ ਐਸਾ ਏਕਤਾ ਵਾਲਾ ਸ਼ਬਦ ਕੀ ਉਪਦੇਸ਼ ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਹਨ, ਏਕ ਸ਼ਬਦ ਕਹਿੰਦੇ ਉਪਦੇਸ਼, ਐਸਾ ਜੋ ਇੱਕ ਦਾ ਉਪਦੇਸ਼ ਹੈ, ਸ਼ਬਦ ਅਰਥ ਹੈ ਬ੍ਰਹਮ, ਉਹ ਬ੍ਰਹਮ ਮੇਰੇ ਹਿਰਦੇ ਦੇ ਅੰਦਰ ਮੇਰੇ ਪ੍ਰਾਣਾ ਚ ਵਸਦਾ ਹੈ। ਮੁੜ ਕੇ ਜਨਮ ਦੇ ਅੰਦਰ ਕਾਹਨੂੰ ਆਉਂਗੇ ਜੋ ਪ੍ਰਾਣਾ ਚ ਵਾਹਿਗੁਰੂ ਵਸ ਗਿਆ ਹੈ? ਸ਼ਬਦ ਬ੍ਰਹਮ ਵਸਦਾ, ਅਥਵਾ ਸ਼ਬਦ ਜਦੋਂ ਗੁਰੂ ਦਾ ਉਪਦੇਸ਼ ਪ੍ਰਾਣਾ ਚ ਵਸ ਗਿਆ, ਤਾਂ ਉਸ ਵੇਲੇ ਸਾਧ ਸਿੰਘ ਜੀ ਭੀ ਬੋੜੋ ਮੁੜ ਕੇ ਜਨਮ ਨਹੀਂ ਹੁੰਦਾ। ਤੀਸਰਾ ਭਾਵ, ਨਾਮ ਅਭਿਆਸੀ ਜਿਹੜੇ ਮਹਾਂਪੁਰਸ਼ ਹਨ ਸਾਧ ਸਿੰਘ ਜੀ, ਉਹ ਨਾਮ ਨੂੰ ਹਿਰਦੇ ਚ ਵਸਾਉਣ ਤੋਂ ਪਹਿਲਾਂ, ਪ੍ਰਾਣਾ ਚ ਵਸਾਉਣ ਤੋਂ ਪਹਿਲਾਂ ਇਹਦੀਆਂ ਕਈ ਸਟੇਜਾਂ ਮੰਨੀਆਂ। ਪਹਿਲੀ ਸਟੇਜ ਵਸਾਉਣ ਦੀ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਪਹਿਲਾਂ ਰਸਨਾ ਤੇ ਵਸਾਉਂਦੇ ਹੈ, ਰਸਨਾ ਦੁਆਰਾ ਵਾਹਿਗੁਰੂ ਦਾ ਜਾਪ ਕਰਨਾ। ਜਦੋਂ ਰਸਨਾ ਦੇ ਵਿੱਚ ਸਾਧ ਸਿੰਘ ਜੀ ਵੈਖਰੀ ਦੁਆਰਾ ਐਨ ਪਰਪੱਕ ਹੋ ਜਾਵੇ, ਤੇ ਇਹਨੂੰ ਸਾਧ ਸਿੰਘ ਜੀ ਕਹਿੰਦੇ ਨੇ ਉਪਾਸ ਜਾਪ, ਤੇ ਦੂਸਰਾ ਮਾਨਸਿਕ ਜਾਪ। ਮਾਨਸਿਕ ਵੀ ਦੋ ਕਿਸਮ ਦਾ, ਉਪਾਸ ਵੀ ਦੋ ਕਿਸਮ ਦਾ, ਵੈਖਰੀ ਤੇ ਮੱਧਮਾ, ਇਹ ਉਪਾਸ ਜਾਪ ਚ ਆਉਂਦੀਆਂ ਨੇ। ਪਸੰਤੀ ਤੇ ਪਰਾ ਸਾਧ ਸਿੰਘ ਜੀ ਇਹ ਮਾਨਸਿਕ ਜਾਪ ਵਿੱਚ ਆਉਂਦੀਆਂ। ਦੋਨੇ ਚਾਰ ਸਟੇਜਾਂ ਇਹ ਮੰਨੀਆਂ। ਵੈਖਰੀ ਦੁਆਰਾ ਵਾਹਿਗੁਰੂ ਵਾਹਿਗੁਰੂ, ਆਹ ਜਿਹੜਾ ਮੈਂ ਸ਼ਬਦ ਬੋਲਦਾ ਤੁਸੀਂ ਸੁਣਦੇ ਹੋ, ਇਹ ਵੈਖਰੀ ਬਾਣੀ ਹੈ। ਮਧਵਾ ਬਾਣੀ ਦੇ ਅੰਦਰ ਬੁੱਲ ਤਾਂ ਹਿਲਦੇ, ਪਰ ਤੁਹਾਨੂੰ ਨਹੀਂ ਪਤਾ ਲੱਗੂ ਮੈਂ ਕੀ ਕਹਿਣਾ। ਜੇ ਤੁਸੀਂ ਸਾਧ ਸਿੰਘ ਜਾਪ ਕਰੋ, ਮੇਰੇ ਤੱਕ ਆਵਾਜ਼ ਨਾ ਆਵੇ, ਬੁੱਲਾਂ ਤੋਂ ਆਵਾਜ਼ ਬਾਹਰ ਨਾ ਜਾਵੇ, ਉਹਨੂੰ ਸਾਧ ਸਿੰਘ ਐਸੀ ਬਾਣੀ ਕਹਿੰਦੇ ਹੈ, ਮਧਵਾ ਕਹਿੰਦੇ ਆ ਉਸਨੂੰ। ਤੇ ਮਧਵਾ ਦੇ ਅੰਦਰ ਹੁਣ ਵਾਹਿਗੁਰੂ ਵਾਹਿਗੁਰੂ ਐ ਉੱਚੇ ਸ਼ਬਦ ਨਾਲ ਜੇ 4000 ਵਾਰ ਕਰ ਲਈਏ, ਤਾਂ ਸਾਧ ਸਿੰਘ ਜੀ ਬੁੱਲਾਂ ਦੁਆਰਾ ਹਿਲਾ ਕੇ ਆਵਾਜ਼ ਨਾ ਕੱਢੀਏ, 1000 ਵਾਰ ਕਰ ਲਈਏ, ਇੱਕੋ ਜਿਹਾ ਮਹਾਤਮ ਹੋ ਜਾਂਦਾ। ਇਸ ਤੋਂ ਅੱਗੇ ਸਾਧ ਸਿੰਘ ਜੀ ਵੇ ਪਸੰਤੀ ਦੀ, ਇਸ ਤੋਂ ਅੱਗੇ ਪਰਾ ਵਿੱਚ ਜਾ ਕੇ ਇਹ ਮਹਾਤਮ ਅੱਗੇ ਤੋਂ ਅੱਗੇ ਵੱਧਦਾ ਜਾਂਦਾ। ਪ੍ਰਾਣਾਂ ਦੇ ਵਿੱਚ ਵਸਣ ਦੀ ਜਿਹੜੀ ਗੱਲ ਹੈ ਨਾ, ਪ੍ਰਾਣ ਕੀ ਹਨ ਸਾਧ ਸਿੰਘ ਜੀ?
ਪ੍ਰਾਣ ਹਿਰਦੇ ਦੇ ਅੰਦਰ ਰਹਿ ਕੇ ਭੁੱਖ ਪਿਆਸ ਦਾ ਕੰਮ ਕਰਦੇ ਹੈ। ਅਪਾਨ ਜਿਹੜੇ ਖਾਧੇ ਪੀਤੇ ਨੂੰ ਬਾਹਰ ਮਲ ਮੂਤਰ ਇਹਨੂੰ ਬਾਹਰ ਫੈਂਕਦੇ ਹੈ, ਉਹਨੂੰ ਅਪਾਨ ਵਾਯੂ ਕਹਿੰਦੇ ਨੇ, ਹਵਾ ਹੀ ਹੈ ਇਹ। ਪ੍ਰਾਣ ਅਪਾਨ ਉਦਿਆਨ ਸਾਧ ਸਿੰਘ ਜੀ ਇਹ ਕੰਠ ਦੇ ਵਿੱਚ ਹੈ, ਸਮਾਨ ਵਾਯੂ ਨਾਭੀ ਦੇ ਅੰਦਰ ਹੈ, ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਪ੍ਰਾਣ ਸਮਾਨ ਅਪਾਨ ਉਦਾਨ ਬਿਆਨ ਬਿਆਨ ਸਾਰੀਆਂ ਨਾੜੀਆਂ ਦੇ ਵਿੱਚ, ਇਹ ਹਵਾ ਹੈ ਪੰਜ ਕਿਸਮ ਦੀ। ਤੇ ਸ਼ਬਦ ਜਿਹੜਾ ਸਾਧ ਸਿੰਘ ਜੀ ਇਹ ਹਵਾ ਦਾ, ਹਵਾ ਦੇ ਵਿੱਚੋਂ ਹੀ ਪਾਵਨ ਗੁਰੂ ਤਾਂ ਹੀ ਕਿਹਾ,
ਤੇ ਜਿਸ ਵੇਲੇ ਪ੍ਰਾਣਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦਾ ਸ਼ਬਦ ਦੀ ਜਿਹੜੀ ਧੁਨ ਹੈ ਨਾ, ਲਾਵਾਂ ਦੇ ਅੰਦਰ ਆਪਾਂ ਪਾਠ ਕਰਦੇ ਹਾਂ, ਹਿਰਦੇ ਹਰ 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 ਧੁਨ ਉਪਜੀ, ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਉਸ ਆਸੀ ਧੁਨ ਜਾਗਰਤ ਹੋਣੀ। ਘੜਿਆਲ ਹੈ ਇਹਦੇ ਵਿੱਚ, ਨਗਾਰਾ ਹੈ ਇਹਦੇ ਚ, ਧੁਨ ਤਾਂ ਸਾਸੀ ਹੈਗੀ ਪਰ ਚੋਟ ਲੱਗੇ ਤੋਂ ਬਿਨਾਂ ਬੋਲੂਗੀ ਨੀ, ਬਾਹਰ ਪ੍ਰਗਟ ਨਹੀਂ ਹੁੰਦੀ। ਇਸੇ ਤਰ੍ਹਾਂ ਨਾਭੀ ਦੇ ਅੰਦਰ ਸਾਹ ਸੰਗੀਤ ਧੁਨ ਤਾਂ ਹੈਗੀ ਪਰ ਪਹਿਲਾਂ ਸ਼ਬਦ ਦੀ ਚੋਟ ਬਾਹਰੋਂ ਹੀ ਲਾਉਣੀ ਪਊਗੀ, ਵਾਹਿਗੁਰੂ ਵਾਹਿਗੁਰੂ ਦਾ ਡੱਗਾ ਲਾਉਣਾ ਪਊਗਾ। ਇਹ ਤਾਂ ਹੈ ਮਿਥਿਆ ਨਾਸਵੈਨ, ਕਿਉਂਕਿ ਇਹ ਵਾਜੇ ਜਿਹੜੇ ਆਹਤ ਵਾਜੇ ਨੇ, ਉਹ ਜਦੋਂ ਅੰਦਰ ਵਾਲਾ ਚੱਲ ਪਿਆ ਉਹ ਅਨਾਹਤ ਹੈ, ਆਪਣੇ ਆਪ ਹੱਦ ਤੋਂ ਰਹਿਤ ਵਜੂਗਾ। ਫਿਰ ਵਾਜਾ ਪਵਨ ਵਜਾਇਆ, ਜਿਸ ਵੇਲੇ ਸਾਹ ਸੰਗੀਤ ਉੱਥੇ ਸ਼ਬਦ ਪਹੁੰਚ ਗਿਆ ਨਾ, ਸੰਕਲਪ ਰੂਪ ਹੋ ਕਰਕੇ ਪ੍ਰਾਣਾਂ ਦੇ ਅੰਦਰ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਕਹਿੰਦੇ ਮੁੜ ਕੇ ਫਿਰ ਜਨਮ ਨਹੀਂ ਹੁੰਦਾ, ਬਹੁਤ ਜਨਮ ਨਾ ਆਬਾ, ਮੁੜ ਕੇ ਜੰਮਣ ਮਰਨ ਤੋਂ ਰਹਿਤ ਹੋਜੂ। ਉਹ ਜਿਹੜੀ ਧੁਨ ਸੀ ਨਾ, ਸਤਿਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਉਹ ਧੁਨ ਨੂੰ ਜਗਾਉਣ ਵਾਸਤੇ 2-2.5 ਘੰਟੇ ਘੱਟ ਤੋਂ ਘੱਟ, ਜਿਹੜਾ ਸਾਧ ਸੰਜੀ ਜ਼ਿੰਦਗੀ ਦਾ ਦਸੌਂਦ 2 ਤਰ੍ਹਾਂ ਦਾ ਮੰਨਿਆ ਗੁਰਮਤ ਦੇ ਅੰਦਰ। ਇੱਕ ਤਾਂ ਦਸੌਂਦ ਖਾਲਸਾ ਜੀ ਮੰਨਿਆ ਵੀ ਆਪਣੀ ਜਿਹੜੀ ਕਿਰਤ ਕਮਾਈ ਕਰਦੇ ਹਾਂ ਇਹਦਾ 10ਵਾਂ ਹਿੱਸਾ ਜਿਹੜਾ ਸਾਧ ਸੰਜੀ ਉਹ ਗੁਰੂ ਦੇ ਅਰਪਣ ਪਰਮੇਸ਼ਰ ਦੇ ਅਰਪਣ ਕਰਨ, 10ਵੇਂ ਹਿੱਸੇ ਚ ਕਦੇ ਬੇਈਮਾਨੀ ਨਹੀਂ ਕਰਨੀ। ਇਹ ਰੱਬ ਦਾ ਸਮਝ ਕੇ ਉਹਨਾਂ ਲੋਕਾਂ ਨੂੰ ਜਿਹੜੇ ਲੋੜਵੰਦ ਹਨ, ਜਿਹੜੇ ਡਿੱਗੇ ਹੋਏ ਨੇ, ਕੋਈ ਬਿਮਾਰ ਹੈ ਉਹਨੂੰ ਦਵਾਈ ਦਵਾ ਦੇਣੀ, ਕਿਸੇ ਦੀ ਲੜਕੀ ਵਿਆਹਣ ਵਾਲੀ ਹੈ ਉਹਦੇ ਧਨ ਖਰਚ ਕਰ ਦੇਣਾ, ਕੋਈ ਭੁੱਖੇ ਨੂੰ ਰੋਟੀ ਦਾ ਹੀਲਾ ਕਰ ਦੇਣਾ, ਕਿਸੇ ਨੂੰ ਨੰਗੇ ਨੂੰ ਵਸਤਰ ਦੇ ਦੇਣਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਹਿ ਦਿੱਤਾ, ਦਾਨ ਕਰਨ ਦੇ ਵੀ ਸਾਧ ਸੰਗਤ ਅੱਜ ਸਾਡੇ ਤਰੀਕੇ ਜਿਹੜੇ ਗਲਤ ਹੋ ਗਏ ਨੇ, ਅਨਰਥ ਹੋ ਰਿਹਾ ਦਾਨ ਦੀ ਥਾਂ ਤੇ। ਮਹਾਰਾਜ ਕਿਹਾ ਦਾਨ ਦਿਓ ਇਨ ਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ 10ਵਾਂ ਹਿੱਸਾ ਜਿਹੜਾ ਦਸੌਂਦ ਗੁਰੂ ਦਾ ਦੇਣਾ, 10ਵਾਂ ਦਸੌਂਦ ਗੁਰੂ ਕਾ ਦੇ ਰੂੜਾ, ਇਹ ਸ਼ਬਦ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਬਚਨ ਅੰਤ ਵੇਲੇ ਜਦੋਂ ਸਰਾਣਾ ਲਾ ਕੇ ਨਾ ਸਾਧ ਸੰਗਤ ਵੱਡਾ ਖਾਲਸੇ ਨੂੰ ਅੰਤ ਵੇਲੇ 52 ਬਚਨ ਕੀਤੇ ਸਤਿਗੁਰੂ ਜੀ ਨੇ ਸੰਸਾਰ ਤੋਂ ਓਹਲੇ ਹੋਣ ਵੇਲੇ। ਅੱਜ ਸਾਨੂੰ ਸਾਰੇ ਹੀ ਭੁੱਲ ਗਏ, ਸਾਨੂੰ ਤਾਂ ਇਹ ਵੀ ਨਾ ਪਤਾ ਰਿਹਾ ਵੀ ਬਚਨ ਕਿਹੜੇ ਸੀ ਉਹ, ਵੀ 52 ਕਰੇ ਸੀ ਜਾਂ ਨਹੀਂ, ਇਹ ਵੀ ਨਹੀਂ ਪਤਾ ਹੈ 52 ਬਚਨ ਤਾਂ ਕੀ ਯਾਦ ਰਹਿਣੇ ਸੀ, ਪ੍ਰਚਾਰ ਹੀ ਨਹੀਂ ਰਿਹਾ। ਪ੍ਰਚਾਰ ਤਾਂ ਆਪਣੇ ਕੋਲੋਂ ਬਣਾਈਆਂ ਗੱਲਾਂ ਦਾ ਹੋ ਗਿਆ, ਜਾਦੇ ਗੁਰਮਤ ਦੀਆਂ ਗੱਲਾਂ ਦਾ ਪ੍ਰਚਾਰ ਘਟਦਾ ਜਾ ਰਿਹਾ ਸਾਧ ਸਿੰਘ ਜੀ, ਗੁਰੂ ਕਿਰਪਾ ਕਰੇ। ਸੋ ਇਸ ਪ੍ਰਕਾਰ ਦੂਸਰਾ ਦਸੌਂਦ ਹੈ ਸਾਧ ਸਿੰਘ ਜੀ ਆਪਣੀ ਜ਼ਿੰਦਗੀ ਦਾ, ਜ਼ਿੰਦਗੀ ਦਾ ਦਸੌਂਦ ਹੈ ਜਿਹੜਾ ਗੁਰੂ ਖਾਲਸਾ ਜੀ, ਜੇ ਆਪਾਂ 24 ਘੰਟਿਆਂ ਨੂੰ ਇਹਦੇ ਵਿੱਚੋਂ 10ਵਾਂ ਹਿੱਸਾ ਕੱਢੀਏ ਤਾਂ ਗੁਰੂ ਪਿਆਰੇ ਉਹ 2 ਘੰਟੇ 24 ਮਿੰਟ ਬਣਦੇ ਆ, ਇਹ ਪੂਰਾ ਸਹੀ 10ਵਾਂ ਹਿੱਸਾ ਹੈ। ਪਰ 2.5 ਘੰਟੇ 6 ਮਿੰਟ ਵਿੱਚ ਹੋਰ ਦਾਖਲ ਕਰ ਲਏ, ਉਹ ਕਿਉਂ ਕਰ ਲਏ, ਕੁਝ ਬੈਠਦੇ ਆ ਤੇ ਕੁਝ ਆਸਣ ਲਾਉਂਦੇ ਆ, ਵੀ ਸਮਾਂ ਜਿਹੜਾ ਹੈ ਪੂਰਾ ਸਹੀ 2.5 ਘੰਟੇ ਲੱਗ ਜਾਏ, 6 ਮਿੰਟ ਹੋਰ ਪਾ ਕੇ 2.5 ਘੰਟੇ ਦਾ ਹਿਸਾਬ ਰੱਖ ਲਿਆ ਮਹਾਂਪੁਰਸ਼ਾਂ ਨੇ, ਵੀ ਘੱਟੋ ਘੱਟ 2.5 ਘੰਟੇ ਜਿਹੜੇ ਹਰ ਰੋਜ਼ ਵਾਹਿਗੁਰੂ ਦੀ ਬੰਦਗੀ ਚਾਹੇ ਬਾਣੀ ਪੜ੍ਹੇ ਚਾਹੇ ਸ਼ਬਦ ਦਾ ਅਭਿਆਸ ਕਰੇ, ਇਹ ਸਾਧ ਸਿੰਘ ਜੀ ਹਰ ਬੰਦੇ ਨੂੰ ਕਰਨਾ ਚਾਹੀਦਾ, ਜ਼ਿੰਦਗੀ ਦਾ ਦਸੌਂਦ ਕੱਢਣਾ ਚਾਹੀਦਾ। ਤੇ ਇਸ ਕਰਕੇ ਨਾ ਜੋ ਅਸੀਂ 2-2.5 ਘੰਟੇ ਸ਼ਬਦ ਦੀ ਧੁਨ ਤੇ ਉਹਨੂੰ ਟੰਕਾਰ ਲਾਉਂਦੇ ਰਹੇ, ਬਾਹਰ ਤੋਂ ਚੋਟ ਲਾਉਂਦੇ ਰਹੇ, ਇੱਕ ਦਿਨ ਐਸਾ ਹੋਏਗਾ ਹਿਰਦੇ ਦੇ ਚੋਂ ਧੁਨ ਜਾਗਰਤ ਹੋ ਜਾਏਗੀ। ਜਦੋਂ ਹਿਰਦੇ ਦੀ ਧੁਨ ਜਾਗਰਤ ਹੋਈ ਫਿਰ ਉਦੋਂ ਨਾਮ ਭਾਈ ਭੁੱਲਿਆ ਨਹੀਂ ਕਰਦਾ, ਜਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਏ, ਫਿਰ ਭੁੱਲ ਨਹੀਂ ਸਕਦਾ ਹੈ। ਅਭਿਆਸ ਹੋਰ ਕਿਹਨੂੰ ਕਹਿੰਦੇ ਹੈ, ਅਭਿਆਸ ਇਹੀ ਅਹਿਸਾਸ ਨਹੀਂ, ਪਹਿਲਾਂ ਤਾਂ ਇਕਾਂਤ ਚ ਬਹਿ ਕੇ ਅਭਿਆਸ ਕਰਨ ਲੱਗਿਆ ਮਨੇ ਨਹੀਂ ਕਾਬੂ ਆਉਂਦਾ, ਤੁਸੀਂ ਅਭਿਆਸ ਕਰੋਗੇ ਮਨ ਹੋਰ ਪਾਸੇ ਫਿਰੂਗਾ, ਕਰਾਉਣਾ ਉਸੇ ਤੁਸੀਂ ਹੌਲੀ ਹੌਲੀ ਮਨ ਵਸ ਆਪ ਦਹਿਦ ਖੋਜਤ ਮੈਂ ਫਿਰੇ ਹੋ, ਜਦ ਦੇਖੋ ਤਤ ਸੋਏ ਦਸੋ ਦਿਸ਼ਾ ਦੇ ਅੰਦਰ। ਕਹਿੰਦੇ ਇਹ ਮਨ ਦਾ ਇਹੀ ਸਵਾਦ ਦੇਖਿਆ ਗਿਆ ਬੇਕਾਬੂ ਹੋਣਾ। ਹਜ਼ੂਰ ਕਹਿੰਦੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਫਿਰ ਭਾਈ ਮਨ ਵਸ ਆ ਜਾਂਦਾ। ਮਨ ਆਪਣੇ ਵਸ ਦੀ ਗੱਲ ਨਹੀਂ, ਇਹਦੇ ਲਈ ਅਰਦਾਸਾਂ ਕਰੇ ਵਾਹਿਗੁਰੂ ਦੇ ਚਰਨਾਂ ਚ, ਪਰ ਇੱਕ ਗੱਲ ਦਾ ਧਿਆਨ ਰੱਖੇ ਵੀ ਸਰੀਰ ਨੂੰ ਵਜਰ ਕਰਹਿਤ ਨਾ ਸਰੀਰ ਤੋਂ ਹੋਣ ਦੇਵੇ। ਮਨ ਜੇ ਜਾਂਦਾ ਨਾ ਤਾਂ ਬਹੁਤਾ ਇਹਦਾ ਫਿਕਰ ਬਣਾ ਕਰੇ, ਮਨ ਜਾਂਦਾ ਤਾਂ ਜਾਣ ਦੇ, ਆਸਰ ਰੱਖ ਸਰੀਰ ਚਿੱਲੇ ਚੜੀ ਕਮਾਨ ਬਿਨ ਕਿਉਂ ਕਰ ਚਾਲੇ, ਤੀਰ ਤੀਰ ਤਾਂ ਨੀ ਚੱਲਣ ਲੱਗਿਆ ਜਿਹਨਾਂ ਚ ਕਮਾਨ ਚ ਨਹੀਂ ਪਾਇਆ ਜਾਂਦਾ, ਚਿੱਲੇ ਚ ਚਾੜੇਗਾ ਤਾਂ ਚੱਲੂਗਾ, ਤੂੰ ਸਰੀਰ ਨੂੰ ਵਸ ਵਿੱਚ ਰੱਖ। ਜਦੋਂ ਸਰੀਰ ਵਸ ਵਿੱਚ ਹੋ ਗਿਆ ਹੌਲੀ ਹੌਲੀ ਭਾਈ ਮਨ ਵੀ ਵਸ ਵਿੱਚ ਹੋ ਜਾਊਗਾ, ਪਹਿਲਾਂ 1 ਮਿੰਟ ਲਈ 2 ਮਿੰਟ ਲਈ 10 ਮਿੰਟ ਲਈ, ਵਾਧਾ ਵਾਧਾ ਹੋਵੇ ਘੰਟਿਆਂ ਤੇ ਚਲਿਆ ਜਾਂਦਾ। ਉਸ ਤੋਂ ਬਾਅਦ ਇਹ ਕੰਮ ਕਰਦੇ ਵੀ ਅਭਿਆਸ ਕਰਕੇ ਦੇਖਣਾ, ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ, ਜਦੋਂ ਦੇਖਦਾ ਕੰਮ ਕਰਦੇ ਵੀ ਨਹੀਂ ਭੁੱਲਦਾ, ਫਿਰ ਸਾਸ ਜੀ ਗੱਲਾਂ ਸੁਣਦਿਆਂ ਵੀ ਨਹੀਂ ਭੁੱਲਦਾ, ਹੰਗੂਰਾ ਵੀ ਦਿੰਦਾ, ਫਿਰ ਗੱਲਾਂ ਕਰਦਿਆਂ ਵੀ ਦੇਖ ਵੀ ਕਰ ਸਕਦੇ ਵਾਹਿਗੁਰੂ ਵਾਹਿਗੁਰੂ। ਜਦੋਂ ਗੱਲਾਂ ਕਰਦੇ ਵੀ ਹੋਣ ਲੱਗ ਜਾਏ ਸਮਝ ਵੀ ਹੁਣ ਅਭਿਆਸੀ ਬਣ ਗਏ ਆ। ਉਸ ਤੋਂ ਬਾਅਦ ਫਿਰ ਨੀਂਦ ਆਏ ਤੇ ਭੁੱਲ ਜਾਂਦਾ। ਫਿਰ ਇੱਕ ਦਿਨ ਐਸਾ ਹੁੰਦਾ ਜਦੋਂ ਨੀਂਦ ਤੇ ਭੁੱਖ ਕਾਮ ਇਹ ਤਮੋ ਗੁਣੀ ਸ਼ੈ ਹੈ, ਜਦੋਂ ਬਿਰਤੀ ਤਮੋ ਗੁਣ ਤੋਂ ਉੱਪਰ ਚਲੀ ਜਾਂਦੀ ਹੈ ਨਾ, ਸਤੋਂ ਵੀ ਬਿਰਤੀ ਬਣਦੀ ਹੈ। ਸਾਧ ਕੀ ਉਪਮਾ ਤੇ ਉਹ ਗੁਣ ਤੇ ਦੂਰ, ਤਿੰਨੇ ਗੁਣਾਂ ਦੀ ਹੱਦ ਨੂੰ ਪਾਰ ਲੰਘ ਜਾਵੇ ਉੱਥੇ ਫਿਰ ਸੁੱਤਿਆਂ ਦਾ ਵੀ ਚੱਲਦਾ। ਭਾਈ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਪ੍ਰਾਣਾ ਚ ਐ ਵਸਦਾ ਜਿਵੇਂ ਮਣਕਾ ਸਾਸੀ ਸੂਤਰ ਚ ਪਰੋਇਆ ਬਾਹਰ ਨੀ ਨਾ ਜਾ ਸਕਦਾ ਮਾਲਾ ਦਾ, ਉਹ ਨਾਮ ਜਿਹੜਾ ਪ੍ਰਾਣਾ ਰੂਪੀ ਸੂਤਰ ਦੇ ਅੰਦਰ ਪਰੋਇਆ ਗਿਆ। ਬਿਨ ਧਾਗੇ ਬਿਨ ਸੂਈ ਆਨੇ ਮਨ ਹਰ ਭਗਤੀ ਸੰਗ ਸੀਵਨ, ਇਸ ਪ੍ਰਕਾਰ ਸੁਣਤਾ ਜਾਂਦਾ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਉਸ ਤੋਂ ਬਾਅਦ ਫਿਰ ਕਹਿੰਦੇ ਕਹਿੰਦੇ ਵਹੁੜ ਜਨਮ ਨਾ ਬਹੁੜ ਭੀ ਵਹੁੜੋ, ਮੁੜ ਕੇ ਫਿਰ ਵਹੁੜ ਹਮ ਕਾਹੇ ਆਵੇਂਗੇ, ਫਿਰ ਕਾਹਨੂੰ ਜਨਮ ਹੋਊਗਾ। ਭਾਈ ਜਦੋਂ ਨਾਮ ਦੇ ਵਿੱਚ ਮਨ ਪਰੋਇਆ ਗਿਆ ਜਨਮ ਤਾਂ ਹੋਊਗਾ, ਚਿਤ ਲਾਗੋ ਜਿਤ ਵਾਸ਼ਨਾ ਅੰਤ ਸਾਈ ਪ੍ਰਗਟਾ ਨਹੀਂ। ਚਿਤ ਜਿੱਥੇ ਵਿਸ਼ਿਆਂ ਦੀ ਵਾਸ਼ਨਾ ਚ ਲੱਗਿਆ, ਸੰਸਾਰ ਦੇ ਵਾਸ਼ਨਾ ਚ ਲੱਗਿਆ, ਪੁੱਤਰਾਂ ਧੀਆਂ ਚ ਲੱਗਿਆ, ਮਾਇਆ ਚ ਲੱਗਿਆ, ਫਿਰ ਮੁੜ ਮੁੜ ਕੇ ਜਮਾਊਗਾ। ਜੰਮਣਾ ਮਰਨਾ ਵਾਸ਼ਨਾ ਦੇ ਅਧੀਨ ਹੈ, ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਵਧਾ ਆਵੇ ਜਾਵੇ। ਵਾਸ਼ਨਾ ਦੇ ਬੰਨਿਆ ਹੋਇਆ ਸਤਸੰਗ ਜੀ, ਵਾਸਨਾ ਦੇ ਸੰਗਲ ਖੁੱਲ ਗਏ, ਸੁਤੰਤਰ ਹੋ ਗਿਆ, ਮੁਕਤ ਹੋ ਗਿਆ। ਵਾਸਨਾ ਨੂੰ ਕੱਟਣ ਵਾਸਤੇ ਆ ਸਤਿਗੁਰੂ ਦੀ ਸਮਰੱਥ ਬਾਣੀ ਹੈ। ਇੱਕ ਸ਼ਬਦ ਮੇਰੇ ਪ੍ਰਾਣ ਵਸਤਾ ਹੈ, ਬਹੁਤ ਜਨਮ ਨਾ ਆਵਾਂ। ਸਮਾਂ ਸਾਧ ਸਿੰਘ ਜੀ ਮੈਂ ਸਮਾਂ ਖਿਆਲ ਨਹੀਂ ਕੀਤਾ, 5 ਮਿੰਟ ਹੀ ਰਹਿ ਗਏ, ਹੁਣ ਆਪਾਂ ਆਖਰੀ ਹੱਥ ਕਰਕੇ ਅੱਗੇ ਸਾਧ ਸਿੰਘ ਜੀ ਵਿਚਾਰ ਕਰਦੇ ਹਾਂ ਜੀ। ਚਲੋ
ਮਨ ਬੇਦਿਆ ਦਇਆਲ ਸਿੱਧੀ ਮੇਰੀ ਮਾਈ,
ਇੱਥੇ ਸਾਧ ਸਿੰਘ ਮਾਈ ਦਾ ਹੱਥ ਹੈ ਭਾਈ, ਹੇ ਮੇਰੇ ਭਾਈ, ਮਾਈ ਕਹੀਏ ਹੇ ਮੇਰੇ ਭਾਈ। ਜਿਹੜਾ ਮੇਰਾ ਮਨ ਹੈ ਨਾ, ਜਗਾਸੂ ਪੁੱਛਦਾ ਮਹਾਰਾਜ ਤੁਸੀਂ ਕਿਵੇਂ ਕਾਬੂ ਕੀਤਾ, ਕਹਿੰਦੇ ਮਨ ਵੇਧਿਆ, ਕਹਿੰਦੇ ਵੇਧਿਆ ਸਾਧ ਸਿੰਘ ਜੀ ਜੁੜੇ ਨੂੰ ਕਹਿੰਦੇ ਨੇ, ਵੇਧਿਆ ਬਿੰਨ ਨੂੰ ਕਹਿੰਦੇ ਨੇ, ਵੇਧਿਆ ਲੱਗਣ ਨੂੰ ਕਹਿੰਦੇ ਨੇ। ਕਹਿੰਦੇ ਕਿਵੇਂ ਲੱਗਿਆ ਵਾਹਿਗੁਰੂ ਦੇ ਵਿੱਚ, ਦਇਆ ਦਾ ਆਲਾ ਜੋ ਘਰ ਹੈ, ਆਲ ਆਲੇ ਨੂੰ ਕਹਿੰਦੇ, ਆਲਾ ਘਰ ਨੂੰ ਕਹਿੰਦੇ ਨੇ, ਦਇਆ ਦਾ ਘਰ ਹੀ ਹੈ ਪਰਮੇਸ਼ਰ। ਉਹ ਦਿਆਲੂ ਦੇ ਨਾਲ ਮੇਰਾ ਮਨ ਵੇਧਿਆ, ਅਥਵਾ ਉਸ ਦਿਆਲੂ ਨੇ ਮੇਰੇ ਮਨ ਨੂੰ ਵੇਦਣਾ ਛੇਕ ਪਾਉਣਾ ਹੁੰਦਾ, ਮੇਰੇ ਹਿਰਦੇ ਦੇ ਅੰਦਰ ਵੈਰਾਗ ਦਾ ਛੇਕ ਪਾ ਦਿੱਤਾ। ਉਹ ਵੈਰਾਗ ਦੇ ਛੇਕ ਦੇ ਕਾਰਨ ਹੁਣ ਮੇਰਾ ਮਨ ਐਸਾ ਬਿੰਨਿਆ ਗਿਆ ਨਾ, ਜਿਹੜਾ ਮਨ ਬਿੰਨਿਆ ਗਿਆ ਹੋਵੇ, ਹੀਰੇ ਹੀਰਾ ਵੇਧੇ ਆ, ਹੀਰੇ ਨੂੰ ਹੀਰੇ ਵੇਧ ਸਕਦਾ ਸਾਧ ਸਿੰਘ ਜੀ, ਹੀਰਾ ਹੀਰੇ ਚ ਗਲੀ ਕੱਢ ਸਕਦਾ, ਹੋਰ ਕੋਈ ਚੀਜ਼ ਨਹੀਂ ਕੱਢ ਸਕਦੀ। ਇਸੇ ਤਰ੍ਹਾਂ ਮਨ ਹੀ ਮਨ ਦੇ ਅੰਦਰ, ਮਨ ਦੁਆਰਾ ਹੀ ਮਨ ਨੂੰ ਉਪਦੇਸ਼ ਮਿਲੂਗਾ। ਸੋ ਇਸ ਕਰਕੇ ਗੁਰੂ ਦੇ ਉਪਦੇਸ਼ ਦੁਆਰਾ ਦੇ ਛੇਕ ਪੈਂਦਾ, ਪਰਾ ਕਰੇ ਜੇ ਛੇਕ, ਵੈਰਾਗ ਦਾ ਜਦੋਂ ਛੇਕ ਪੈ ਗਿਆ ਨਾ, ਕਬੀਰ ਸਾਹਿਬ ਨੇ ਕਿਹਾ ਨੀ ਹੈ, ਲਾਗੀ ਹੋਏ ਸੋ ਜਾਣੇ ਤੀਰ, ਰਾਮ ਭਗਤ ਨੀ ਵਾਲੇ ਤੀਰ, ਇਹ ਅਣੀਆਂ ਵਾਲੇ ਤੀਰ ਨ, ਤੇ ਜੇ ਐਸੇ ਖੁੱਭ ਗਏ ਨਾ, ਪਰਾ ਕਰੇ ਜੇ ਛੇਕ, ਜਦੋਂ ਛੇਕ ਪੈ ਗਿਆ, ਧਾਗਾ ਪਾਉਣਾ ਤਾਂ ਫਿਰ ਸੌਖਾ ਹੀ, ਉਹਦੇ ਵਿੱਚ ਛੇਕ ਹੀ ਪਾਉਣਾ ਔਖਾ ਹੈ ਸੰਦੀ, ਵੈਰਾਗ ਛੇਕ ਪਾਉਣਾ ਹੀ ਔਖਾ ਹੈ, ਮਨ ਤਾਂ ਫਿਰ ਨਾਮ ਵਿੱਚ ਆਪ ਹੀ ਪਰਵਾਇਆ ਜਾਂਦਾ ਛੇਕ ਪੈ ਗਿਆ। ਤੇ ਪ੍ਰੇਮ ਦੇ ਸੂਤਰ ਦੇ ਪਰੋ ਕੇ ਸਾਧ ਸਿੰਘ ਜੀ, ਨਾਮ ਤਾਂ ਫਿਰ ਹਰ ਹਰ ਅੱਖਰ ਇਹ ਦੋ ਮਾਲਾ ਹੋ ਜਾਊਗਾ, ਜਬਤ ਜਬ ਭਰਾਈ ਦੀਨ ਦਇਆਲਾ। ਸੋ ਇਸ ਪ੍ਰਕਾਰ ਕਹਿੰਦੇ ਹਨ, ਮਨ ਵੇਧਿਆ ਦਿਆਲ ਛੇਤੀ ਮੇਰੀ ਮਾਈ, ਮੇਰਾ ਜਿਹੜਾ ਮਨ ਹੈ ਇਹ ਭਾਈ, ਉਹ ਦਿਆਲੂ ਵਾਹਿਗੁਰੂ ਦੇ ਨਾਲ ਵੇਧਿਆ ਕੀ ਬਿੰਨਿਆ ਗਿਆ, ਹੁਣ ਤਾਂ ਛੇਕ ਹੀ ਪੈ ਗਿਆ ਵੈਰਾਗ ਦਾ। ਵੈਰਾਗ ਇਹਨੂੰ ਕਹਿੰਦੇ ਆ ਸਾਧ ਸਿੰਘ ਜੀ, ਗੱਲ ਵੱਧਦੀ ਹੈ, ਵੈ ਦਾ ਅਰਥ ਹੈ ਤਿਆਗ, ਰਾਗ ਦਾ ਅਰਥ ਹੈ ਪ੍ਰੇਮ ਪਿਆਰ। ਜਿੰਨਾ ਵੀ ਸੰਸਾਰ ਹੈ ਇਹ ਰਾਗ ਕਰਦਾ, ਭਾਵ ਕੀ ਪ੍ਰੇਮ ਕਰਦਾ, ਮੋਹ ਕਰਦਾ, ਖੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖੁਆਰੀ ਜੀਓ। ਵੈ ਦਾ ਅਰਥ ਹੈ ਤਿਆਗ, ਰਾਗ ਤੇ ਦਵੈਗ ਦਾ ਤਿਆਗ, ਜਾਨੀ ਵਿਸ਼ੇ ਵਿਕਾਰਾਂ ਦਾ, ਪਦਾਰਥਾਂ ਦਾ, ਮਾਇਆ ਦਾ, ਪਰਿਵਾਰ ਦਾ, ਰਾਗ ਕਹੀਏ ਮੋਹ ਪਿਆਰ ਨੂੰ, ਵਹਿ ਕੇ ਤਿਆਗ ਦੇਵੇ, ਸੋ ਕਹੀਏ ਵੈਰਾਗ। ਵੈਰਾਗ ਉਹਨੂੰ ਕਹਿੰਦੇ ਆ ਸਾਧ ਸਿੰਘ ਜੀ, ਵੈਰਾਗ ਦੇ ਅਖਰੀ ਅਰਥ ਹਨ, ਮਨ ਵੇਧਿਆ ਦਿਆਲ ਛੇਤੀ ਮੇਰੀ ਮਾਈ। ਅੱਗੇ ਬੋਲੋ ਜੀ,
ਕੌਣ ਜਾਣੇ ਪੀੜ ਪਰਾਈ,
ਹੁਣ ਮੇਰੇ ਵੈਰਾਗ ਦੀਆਂ ਪੀੜਾਂ ਜਿਹੜੀਆਂ ਵਿਛੋੜੇ ਦੀਆਂ ਪੀੜਾਂ ਹੋ ਰਹੀਆਂ ਨਾ, ਵਿਰਾਗ ਕਰਕੇ ਵਾਹਿਗੁਰੂ ਕਦੋਂ ਮਿਲੂਗਾ, ਇਹ ਹੁਣ ਪੀੜਾਂ ਹੋ ਰਹੀਆਂ ਨੇ ਅੰਦਰ, ਜਾ ਕੇ ਅੰਤਰ ਦਰਦ ਨਾ ਪਾਈ, ਸੋ ਕੱਚ ਜਾਣੇ ਪੀੜ ਪਰਾਈ, ਉਹ ਪਰਾਈ ਪੀੜ ਨੂੰ ਕੌਣ ਜਾਣੇ, ਜੋ ਮੇਰੇ ਹਿਰਦੇ ਚ ਲੱਗੀ ਉਹਨੂੰ ਕੌਣ ਜਾਣ ਸਕਦਾ, ਮਹਾਰਾਜ ਵਿਰਾਗ ਵਿੱਚ ਆ ਕੇ ਕਹਿੰਦੇ ਆ, ਕੌਣ ਜਾਣੇ ਪੀਰ ਪਰਾਈ ਮੇਰੇ ਵਿਰਾਗ ਦੀਆਂ ਪੀੜਾਂ ਨੂੰ, ਨਾ ਮੇਰਾ ਪਿਤਾ ਜੀ ਸਮਝਦਾ, ਉਹ ਫਿਕਰ ਕਰਦੇ ਬੈਦਾਂ ਨੂੰ ਲਈ ਫਿਰਦੇ ਆ, ਬੈਦ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਝਿੜਕੇ ਟਾਇਓ, ਬੈਦਾ ਤੂੰ ਤਾਂ ਐਵੇਂ ਮੂਰਖੀ ਆ, ਬਾਂਹ ਫੜ ਕੇ ਦੇਖ, ਬੈਦਾ ਵੈਦ ਸੁਜਾਣ ਤੋਂ ਪਹਿਲਾਂ ਰੋਗ ਪਛਾਣ, ਵੈਦ ਬੁਲਾਇਆ ਵੈਦ ਕੀ ਪ੍ਰਗਟ ਢੋਲੇ ਵਾਹ, ਢੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ, ਮੇਰੇ ਤਾਂ ਹਿਰਦੇ ਚ ਕਰਕ ਹੈ, ਵੈਰਾਗ ਹੈ ਹਿਰਦੇ ਦੀ ਵਾਹਿਗੁਰੂ ਦੇ ਵਿਛੋੜੇ ਦਾ। ਸੋ ਇਸ ਕਰਕੇ ਕੌਣ ਜਾਣੇ ਪੀਰ ਪਰਾਈ, ਪਰਾਈ ਪੀੜਾਂ ਨੂੰ ਕੌਣ ਜਾਣ ਸਕਦਾ, ਵਿਰਾਗੀ ਦੇ ਹਿਰਦੇ ਦੀ ਦੂਸਰਾ ਭਾਈ ਕੌਣ ਜਾਣ ਸਕਦਾ ਉਹਦੀ ਅਵਸਥਾ ਨੂੰ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਸੰਤ ਬਾਬਾ ਅਤਨ ਸਿੰਘ ਜੀ, ਮਹਾਂਪ੍ਰਸਾਦ ਸਿੰਘ ਜੀ, ਬਜ਼ੁਰਗ ਜਿਹੜੇ ਨਾਲ ਰਹੇ, ਇਹੋ ਜਿਹੇ ਬਜ਼ੁਰਗਾਂ ਦੇ ਬੇਅੰਤ ਉਹਨਾਂ ਦੇ ਬਚਨ ਸੁਣੇ, ਵਿਰਾਗ ਚ ਕੀਰਤਨ ਆ ਕੇ ਕਰਦੇ ਗਲ ਵਾਲਾ ਪਰਨਾ, ਕਈ ਵਾਰ ਦੋਨੇ ਲੜ ਭਿੱਜ ਜਾਂਦੇ ਸਾਧ ਸਿੰਘ, ਅੰਸੂ ਸਿੜਦੇ ਆ, ਇੰਨਾ ਵਿਰਾਗ ਚ ਆ ਕੇ ਕੀਰਤਨ ਕਰਦੇ ਰਸ ਭਿੰਨਾ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਮਨ ਵਿਧਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਮੇਰੀ ਪੀਰ ਕੌਣ ਜਾਣੇ ਪੀਰ ਪਰਾਈ ਪਰਾਈ ਪੀੜਾ ਨੂੰ ਕੋਈ ਨੀ ਜਾਣਦਾ ਹੈ
ਚਿੰਤ ਪਰਾਈ
ਤੇ ਸਾਧ ਸਿੰਘ ਜੀ ਹਮ ਸ਼ਬਦ ਹੈ ਜਿਹੜਾ ਇਹ ਫਾਰਸੀ ਦਾ ਹੈ ਤੇ ਕਹਿੰਦੇ ਇਸੇ ਤਰ੍ਹਾਂ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਤੇ ਹਮ ਦਾ ਅਰਥ ਹੈ ਤਮਾਮ ਜਿੰਨੇ ਤਮਾਮ ਲੋਕ ਨਾ ਕਹਿੰਦੇ ਪਰਾਈ ਚਿੰਤਾ ਰੋ ਨਾ ਹੀ ਕੋਈ ਨੀ ਕਿਸੇ ਦੀ ਚਿੰਤਾ ਕਰਦਾ ਆਪਣੀ ਆਪਣੀ ਚਿੰਤਾ ਹੀ ਹੈ ਸਾਰਿਆਂ ਨੂੰ ਤੇ ਦੂਸਰਾ ਕਹਿੰਦੇ ਹਮ ਨਾ ਹੀ ਚਿੰਤ ਪਰਾਈ ਪਰਾਈ ਕੌਣ ਹੈ ਦੇਹ ਪਰਾਈ ਹੋਈ ਹੈ ਤੱਤਾਂ ਦੀ ਬਣੀ ਹੋਈ ਹੈ ਕਹਿੰਦੇ ਹਮ ਨਾ ਹੀ ਚਿੰਤ ਕਹਿੰਦੇ ਅਸੀਂ ਤਾਂ ਚਿੰਤ ਛੱਡਤੀ ਦੇਹ ਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਇਹ ਉਸੇ ਨੂੰ ਚਿੰਤਾ ਜਿਹਨੇ ਵਾਹਿਗੁਰੂ ਨੇ ਪੈਦਾ ਕੀਤੀ ਦੇਹ ਮੈਂ ਦੇਹ ਦੀ ਚਿੰਤਾ ਨਹੀਂ ਕਰਦਾ ਹਾਂ ਹਮ ਨਾ ਹੀ ਚਿੰਤ ਪਰਾਈ ਪਰਿਵਾਰ ਦੀ ਤਾਂ ਕਰਨੀ ਉਹ ਕੀ ਹੈ ਸ੍ਰੀ ਚੰਦ ਲਖਮੀ ਦਾਸ ਦੀ ਮੈਂ ਤਾਂ ਆਪਣੀ ਦੇਹ ਦੀ ਚਿੰਤਾ ਵੀ ਛੱਡ ਦਿੱਤੀ ਸਾਹਿਦੇ ਕਹਿੰਦੇ ਨੇ
ਅਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ
ਮਨ ਦੀ ਗਮਤਾ ਤੋਂ ਉਪਰ ਇੰਦਰੀਆਂ ਦੇ ਅਗੋਚਰ ਅਵੇਸ਼ੇ ਜੋ ਲਖਿਆ ਨਾ ਜਾਵੇ ਅਲਖ ਪਾਰਾ ਵਾ ਤੇਰਾ ਅਪਾਰ ਕਹਿੰਦੇ ਹੇ ਐਸੇ ਵਿਸ਼ੇਸ਼ਣਾਂ ਵਾਹਿਗੁਰੂ ਚਿੰਤਾ ਕਰੋ ਹਮਾਰੀ ਮੈਨੂੰ ਪਾਰ ਲਗਾਉਣ ਦੀ ਚਿੰਤਾ ਹੁਣ ਤੁਸੀਂ ਕਰੋ ਹੁਣ ਮੈਨੂੰ ਚਿੰਤਾ ਨੀ ਤੈਨੂੰ ਚਿੰਤਾ ਕਰਨੀ
ਪਏਗੀ
ਜਲ ਪਾਣੀ ਵਾਲੀ ਜਗ੍ਹਾ ਥਲ ਖੁਸ਼ਕ ਜਗ੍ਹਾ ਮਹੀ ਧਰਤੀ ਅਲ ਆਕਾਸ਼ ਭਰਪੁਰ ਤੂੰ ਮਹਾਰਾਜ ਸਾਰੀ ਜਗ੍ਹਾ ਹੀ ਧਰਤੀ ਦੇ ਵਿਚ ਜਲਾਂ ਥਲਾਂ ਦੇ ਅੰਦਰ ਭਰਪੂਰ ਹੋ ਰਹੇ ਹੈ ਮਹੀ ਧਰਤੀ ਅਲ ਆਕਾਸ਼ ਦੇ ਵਿਚ ਲੀਨਾ ਲੀਨ ਹੋ ਰਹੇ ਹੈ ਘਟਾਂ ਘਟਾਂ ਦੇ ਅੰਦਰ ਤੁਹਾਡੀ ਤੁਹਾਡੀ ਜੋਤ ਸੱਤਾ ਹੈ ਚੇਤਨ ਸੱਤਾ
ਸਿੱਖ ਮਸ ਬੁੱਧ ਤੁਮਾਰੀ ਮੰਦਰ ਸ਼ਾਹਾਂ ਤੇਰੇ
ਤੇ ਸਿੱਖਿਆ ਸ਼ਾਸਤਰਕ ਗਿਆਨ ਮਤ ਵਿਵਹਾਰਕ ਗਿਆਨ ਬੁੱਧ ਆਤਮ ਬਛੈਣੀ ਬੁੱਧੀ ਇਹ ਸਭ ਤੁਹਾਡੀ ਤੁਹਾਡੀ ਓ ਦਿੱਤੀ ਹੋਈ ਹੈ ਮਹਾਰਾਜ ਜੇ ਕਿਸੇ ਨੂੰ ਸ਼ਾਸਤਰਕ ਗਿਆਨ ਹੋਇਆ ਤਾਂ ਵੀ ਤੁਸੀਂ ਉਹ ਕਿਰਪਾ ਕੀਤੀ ਹੈ ਜੇ ਵਿਵਹਾਰਕ ਕਿਸੇ ਨੂੰ ਮਤ ਹੈ ਤਾਂ ਵੀ ਤੁਹਾਡੀ ਜੇ ਆਤਮ ਬਛੈਣੀ ਬੁੱਧ ਤਾਂ ਵੀ ਤੁਹਾਡੀ ਓ ਦਿੱਤੀ ਹੋਈ ਹੈ ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਕਹਿੰਦੇ ਨੇ ਕਹਿੰਦੇ ਹੇ ਵਾਹਿਗੁਰੂ ਤੁਹਾਰੀ ਤੁਹਾਡੀ ਆਹ ਜਿਹੜੀ ਦਿੱਤੀ ਹੋਈ ਬੁੱਧ ਹੈ ਨਾ ਇਸ ਬੁੱਧ ਦੇ ਅੰਦਰ ਤੁਹਾਡੀ ਦਿੱਤੀ ਹੋਈ ਮਤ ਕੀ ਹੈ ਸਿੱਖਿਆ ਦੁਆਰਾ ਮੈਂ ਇਹ ਸਿੱਖਿਆ ਸਭ ਸਿੱਖਿਆ ਨੂੰ ਧਾਰਨ ਕੀਤਾ ਇਹਨੂੰ ਸਿੱਖਿਆ ਨੂੰ ਧਾਰ ਕੇ ਮੰਦਰ ਸ਼ਾਵਾਂ ਤੇਰੇ ਮੈਂ ਤੇਰੇ ਹੁਣ ਮੰਦਰ ਸ਼ਾਵਾਂ ਜਿੱਥੇ ਸਤਿਗੁਰੂ ਜਾਂਦੇ ਧਰਮਸ਼ਾਲ ਬਣਾਉਂਦੇ ਘਰ ਘਰ ਅੰਦਰ ਧਰਮਸ਼ਾਲ ਇੱਥੇ ਬਹਿ ਕੇ ਭਾਈ ਕਥਾ ਕੀਰਤਨ ਕਰਿਆ ਕਰੋ ਤੇ ਇਸ ਪ੍ਰਕਾਰ ਮੰਦਰ ਸ਼ਾਵਾਂ ਤੇਰੇ ਮੈਂ ਉਹ ਮੰਦਰ ਬਣਾਵਾਂ ਤੇ ਜਿੱਥੇ ਬਹਿ ਕੇ ਲੋਕੀ ਤੈਨੂੰ ਯਾਦ ਕਰਨ ਸ਼ਾਵਾਂ ਨੂੰ ਬਣਾਉਣ ਦਾ ਆਸਰਾ ਮੰਦਰਾਂ ਅਧਿਸ਼ਠਾਨ ਦਾ ਆਸਰੇ ਦਾ ਸ਼ਾਵਾਂ ਨਾ ਆਸਰੇ ਮੰਦਰ ਆਸਰਾ ਤੋਂ ਸਾਰੇ ਜੀਵਾਂ ਦਾ ਹੇ ਪਰਮੇਸ਼ਵਰ ਵਾਹਿਗੁਰੂ ਅਧਿਸ਼ਠਾਨ ਰੂਪ ਹੈ ਸ਼ਾਵਾ ਕੀ ਹੈ ਤੇਰੇ ਆਸਰੇ ਨੂੰ ਸਾਰੇ ਸ਼ਾਵਾਂ ਦਾ ਅਰਥ ਆਸਰਾ ਵੀ ਹੁੰਦਾ ਇਸ ਪ੍ਰਕਾਰ ਹੇ ਵਾਹਿਗੁਰੂ
ਕੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ ਗੁਣਗਾਨ ਤੇਰੇ
ਹੇ ਮੇਰੇ ਵਾਹਿਗੁਰੂ ਤੇ ਤੋਂ ਬਿਨਾ ਮੈਂ ਅਵਰ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਜਾਣਦਾ ਹਾਂ ਹੇ ਮੇਰੇ ਸਾਹਿਬ ਮਾਲਕ ਤੇਰੇ ਨਿੱਤੀ ਗੁਣ ਗਾਉਂਦਾ ਰਹਾ ਹਰ ਵਕਤ ਊਠਤ ਬੈਠ ਸੋਵਤ ਨਾਮ ਹਰ ਵੇਲੇ ਤੇਰੇ ਗੁਣ ਗਾਵਾ
ਜੀ ਅਜਾਂ ਸਭ ਸਰਣ ਤੁਮਾਰੀ ਸਰਵਚ ਤੁਧ ਪਾਸੇ
ਜੰਤ ਸੂਖਮ ਜੀਵ ਅਸਥੂਲ ਸਾਰੇ ਤੁਹਾਡੀ ਓ ਸ਼ਰਨ ਮਹਾਰਾਜ ਸਾਰਿਆਂ ਦੀ ਚਿੰਤਾ ਤੁਹਾਨੂੰ ਹੈ ਜਿੱਥੇ ਜਿੱਥੇ ਜੀਵ ਪੈਦਾ ਕੀਤੇ ਨੇ ਮਹਾਰਾਜ ਸਰ ਚਿੰਤ ਤੁਧ ਪਾਸੇ ਤੁਹਾਡੇ ਪਾਸ ਹੀ ਚਿੰਤਾ ਅਸੀਂ ਤਾਂ ਐਵੇਂ ਚਿੰਤਾ ਕਰੀ ਜਾਂਦੇ ਹਾਂ ਪਾਖਣ ਕੀਟ ਗੁਪਤ ਹੋਏ ਰਾਜਾ ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਉ ਕੋ ਮਤ ਰੇ ਜੀ ਡਰਾਹੀ ਕਾਹਦੇ ਡਰਦੇ ਪੱਥਰਾਂ ਚ ਵੀ ਕੀੜਿਆਂ ਨੂੰ ਪਾਲਦਾ
ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ
ਹੇ ਮੇਰੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਨਾ ਆ ਹੁਣੇ ਸਾਹ ਸੀ ਭਾਣੇ ਦੀ ਸਾਖੀ ਸੁਣ ਕੇ ਹਟੇ ਹੋ ਭਾਣੇ ਵਿਚ ਕੋ ਵਿਰਲਾ ਆਇਆ ਜੋ ਤੁਧ ਭਾਵੈ ਸੋਈ ਚੰਗਾ ਮੇਰੇ ਲਈ ਉਹੀ ਚੰਗਾ ਜੋ ਤੈਨੂੰ ਭਾਉਂਦਾ ਇਕ ਨਾਨਕ ਕੀ ਅਰਦਾਸੇ ਮੈਂ ਨਾਨਕ ਦੀ ਇਕ ਤੇਰੇ ਚਰਨਾਂ ਚ ਮਹਾਰਾਜ ਅਰਦਾਸ ਹੈ ਇੱਥੇ ਸਾਧ ਸਿੰਘ ਜੀ ਸਮਾਪਤੀ ਹੈ ਭੁੱਲਾਂ ਚੁੱਕਣ ਦੀ ਖਿਮਾ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੋਈ ਹੈ ਮਸਤਵਾਣੀ ਸੰਪਰਦੇ ਸਾਧ ਸਿੰਘ ਮਹਾਨ ਕੀਰਤੀਨੀ ਹੈ ਬਾਬਾ ਜੰਗ ਸਿੰਘ ਜੀ ਔਰ ਬਾਬਾ ਮਿੱਠਾ ਸਿੰਘ ਜੀ ਜਿਨ੍ਹਾਂ ਦਾ ਪੰਥ ਵਿਚ ਵਿਸ਼ੇਸ਼ ਕਰਕੇ ਸਾਧ ਸਿੰਘ ਜੀ ਨਾਂ ਸ਼੍ਰੋਮਣੀ ਕਮੇਟੀ ਦੇ ਬੜੇ ਕਈ ਸਾਲ ਸਾਧ ਸਿੰਘ ਸੇਵਾ ਨਿਭਾਈ ਹੈ ਮੈਂਬਰ ਰਹੇ ਸ਼੍ਰੋਮਣੀ ਕਮੇਟੀ ਦੇ ਪੰਥਕ ਸੇਵਾ ਵੀ ਬੇਅੰਤ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਸਿੰਘ ਸਾਹਿਬ ਜੀ ਭਾਈ ਗੁਰਦੀਪ ਸਿੰਘ ਜੀ ਹੋਰ ਬੇਅੰਤ ਗੁਰਮੁਖ ਸਾਰਿਆਂ ਦਾ ਹੀ ਧੰਨਵਾਦ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਪਾਈ ਗੁਰੂ ਅਮਰਤ ਸੁਣੇ ਹਨ ਆਓ ਹੁਣ ਮਹਾਂਪੁਰਸ਼ਾਂ ਦੇ ਕੋਲੋਂ ਕੀਰਤਨ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਇੱਥੇ ਹੀ ਸਮਾਪਤੀ ਹੈ
ਜੀ ਜਨ ਸਭ ਸਰਣ ਤੁਮਾਰੀ ਸਰਵਚ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ
ਹੇ ਤੁਤ ਹੀ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਸੰਗੀ ਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਪੈ ਸਦਾ ਗਵੇਕ ਹੇ ਅਪਰੰਪਰ ਹਰ ਹਰੇ ਹੈ ਪਹੋ ਬਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ
हे ठाकुर हां दास रहो मैं निर्गुण गुण नहीं कोय नानक दीजै नाम दान राखो ही है आए प्रभ शरणागति कृपा निध दयाल एक अखर हर मन वस्त नानक होत निहाल वाहिगुरु नाम जहाज है चढ़े सो तरे जो सरदा कर सेव दे गुरपारे उतारन जो सरदा कर सेव दे गुरपारे उतारन
वाहिगुरु जी का खालसा वाहिगुरु।